ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਈ ਅਰੁਗਾ ਕੋਟ ਬਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੋ ਦੇ ਸਾਂਝੀ ਵਾਜੀ ਹੋਈ ਗੁਰੂ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਰਕਾਰ। ਸੋ ਗੁਰੂ ਕੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਧੁਰਕੀ ਬਾਣੀ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਆਪਸੀ ਆਪਸੇ ਦਾ ਕੀਰਤਨ ਸਤਿਗੁਰੂ ਕੇ ਦਰ ਘਰ ਦੇ ਗੁਰੂ ਪਿਆਰਿਆਂ ਨੇ ਕੀਰਤਨ ਦੁਆਰਾ ਗੁਰੂ ਕੇ ਸ਼ਬਦ ਗਹਿਣ ਕਰਕੇ ਨਿਹਾਲ ਕੀਤਾ। ਉਸ ਤੋਂ ਉਪਰੰਤ ਗੁਰੂ ਪਿਆਰਿਆਂ ਨੇ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਔਰ ਆਪਣੇ ਵਿਗਿਆਨ ਦੁਆਰਾ ਸਿੱਖ ਨੂੰ ਗੁਰੂ ਦੇ ਨਾਲ ਕਿਹੋ ਜਿਹੀ ਪ੍ਰੀਤ ਲਾਉਣੀ ਚਾਹੀਦੀ ਹੈ, ਜਿਹੜੀ ਪ੍ਰੀਤ ਕਦੇ ਟੁੱਟ ਨਾ ਜਾਵੇ ਤੇ ਸਿੱਖ ਦੀ ਭਾਵਨਾ ਵੀ ਐਸੀ ਜ਼ਿੰਦਗੀ ਚ ਬਣੀ ਰਹੇ। ਸੱਚੇ ਪਾਤਸ਼ਾਹ ਮੇਰੀ ਪ੍ਰੀਤ ਤੁਹਾਡੇ ਚਰਨਾਂ ਨਾਲ ਲੱਗੀ ਹੋਈ, ਅੰਤਮ ਸਮੇਂ ਤੱਕ ਆਖਰੀ ਸਵਾਸ ਤੱਕ ਨਿਭ ਜਾਵੇ। ਮੂੰਹ ਲਾਲਣ ਸਿਉਂ ਪ੍ਰੀਤ ਬਣੀ, ਤੋਰੀ ਨਾ ਤੂਟੈ ਛੋਰੀ ਨਾ ਛੂਟੈ ਐਸੀ ਮਾਧੋ ਖੇਤ ਤਣੇ। ਕਬੀਰ ਲਾਗੀ ਪ੍ਰੀਤ ਸੁਜਾਨ ਸਿਉਂ ਵਰਜੈ ਲੋਕ ਅਜਾਨ, ਤਾਸਿਓ ਟੂਟੀ ਚੋਂ ਬਣੈ ਜਾ ਕੇ ਜੀ ਪ੍ਰਾਨ। ਉਸ ਮਾਲਕ ਨਾਲ ਟੁੱਟੀ ਹੋਈ ਪ੍ਰੀਤ ਬੇਕਾਰ ਹੋ ਜਾਵੇਗੀ। ਐ ਮਾਲਕ ਸਾਡੀ ਪ੍ਰੀਤ ਦੀ ਸਾਂਝ ਤੇਰੇ ਨਾਲ ਹਰ ਵੇਲੇ ਬਣੀ ਹੋਵੇ, ਇਹ ਸਾਡੇ ਮਨ ਦੀ ਇੱਛਾ ਹੈ। ਔਰ ਅੰਤਮ ਸਮੇਂ ਤੱਕ ਹਰ ਵੇਲੇ ਤੇਰੀ ਯਾਦ ਚ ਜੁੜੇ ਰਹੀਏ। ਔਰ ਸੰਸਾਰ ਦੇ ਅੰਦਰ ਧਰਤੇ ਚੋਲੇ ਵੀ ਬੜੇ ਭਾਰੀ, ਵਿਸ਼ਿਆਂ ਦੀ ਵਿਕਾਰਾਂ ਦੀ ਹੰਸ ਹੇਤ ਲੋਕ ਤੋਂ ਬਾਤ ਕਰੀ ਹਜੂਰ ਦੇ ਬਚਨ ਨੇ ਕਿ ਅੱਗ ਬਲ ਰਹੀ ਹੈ। ਹੰਸ ਹੇਤ ਲੋਕ ਕੋ ਵਿਚਾਰੇ ਨਦੀਆਂ ਅੱਗ ਪਵੈ ਸੱਚੇ ਨਾਨਕਾ ਤਰੀਏ ਕਰਮੀ ਲੱਗ। ਪਰ ਸੱਚੇ ਪਾਤਸ਼ਾਹ ਸਾਡੀ ਪ੍ਰੀਤ ਦੀ ਸਾਂਝ ਹਰ ਵੇਲੇ ਤੇਰੇ ਨਾਲ ਬਣੀ ਜਾਵੇ, ਜਿਵੇਂ ਭਗਤ ਰਵਿਦਾਸ ਜੀ ਦੇ ਬਚਨ ਨੇ, ਜੋ ਤੁਮ ਗੇਰਵਾਲ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ, ਮਾਧਵੇ ਤੁਮਨ ਤੋ ਰਹੋ ਤੋ ਹਮ ਨਹੀਂ ਤੋਰ ਹੈ, ਤੁਮ ਸਿਉ ਤੋਰ ਕਵਲ ਸਿਉ ਜੋਰ ਹੈ, ਜੋ ਤੁਮ ਦੀਵਰ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰੀ ਅਵਰ ਸੰਗ ਤੋਰੀ, ਜਹ ਜਹ ਜਾਓ ਤਾਂ ਤੇਰੀ ਸੇਵਾ, ਤੁਮ ਸੋ ਠਾ ਕੋਈ ਔਰ ਨਾ ਦੇਵਾ, ਤੁਮਰੇ ਭਜਨ ਕਟਹਿ ਜਮ ਪਾਸਾ, ਭਗਤ ਹੇਤ ਗਾਵੈ ਰਵਿਦਾਸ, ਭਗਤੀ ਦੇ ਹੇਤ ਪਿਆਰ ਚ ਮਗਨ ਹੋਏ ਗੁਰੂ ਕੇ ਪਿਆਰੇ ਭਗਤ ਜਨ, ਬੇਨਤੀ ਕਰਦੇ ਨੇ ਪ੍ਰੀਤ ਮੇਰੀ ਨਿਭ ਜਾਵੇ। ਹੇ ਸੱਚੇ ਪਾਤਸ਼ਾਹ ਹੋਰ ਕਿਰਪਾ ਕਰਿਓ, ਸੇਵਕ ਕੀ ਕੋਟ ਕਨਿਵਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਇਹ ਸੇਵਕ ਦੀ ਪ੍ਰੀਤ ਆਖਰੀ ਸਮੇਂ ਤੱਕ ਨਿਭ ਜਾਵੇ ਔਰ ਚੱਲਦਿਆਂ ਸਮਿਆਂ ਵੀ ਅੰਤਰੇ ਸਮੇਂ ਵਿੱਚ ਵੀ ਤੁਹਾਡੀ ਯਾਦ ਜੁੜਿਆ ਰਹਾਂ, ਸੱਚੇ ਪਾਤਸ਼ਾਹ ਕੀ ਕਿਰਪਾ ਕਰਿਓ। ਸਰੀਰ ਸਵਸਥ ਖੀਰ ਸਮੈ ਸਿਮਰੰਤ ਨਾਨਕ ਰਾਮ ਤਮੋ ਧਰਮ ਮਾਧਵ ਹੈ, ਜਦੋਂ ਤੱਕ ਮੇਰਾ ਸਰੀਰ ਸਵਸਥ ਹੋਵੇ, ਨੌ ਬਨੌ ਹੋਵੇ, ਸੱਚੇ ਪਾਤਸ਼ਾਹ ਮੈਂ ਜਵਾਨੀ ਦੇ ਦਿਨਾਂ ਵਿੱਚ ਵੀ ਤੇਰੀ ਯਾਦ ਜੁੜਿਆ ਰਹਿਣਾ। ਜਦੋਂ ਜਵਾਨ ਹੋਵਾਂ, ਸਰੀਰ ਨੌ ਬਨੌ ਹੋਵੇ, ਉਦੋਂ ਵੀ ਤੇਰਾ ਸਿਮਰਨ ਕਰ, ਜਵਾਨੀ ਅਜਾਈ ਨਾ ਜਾਣ ਦੇਵੈ। ਤੇ ਜਦੋਂ ਮਹਾਰਾਜ ਸਰੀਰ ਖੀਣ ਸਮੇਂ, ਜਦੋਂ ਖੀਣਤਾ ਆ ਜਾਵੇ, ਕਮਜ਼ੋਰ ਹੋ ਜਾਵੇ ਸਰੀਰ, ਉਹ ਸਮੇਂ ਦੀ ਹਾਲਤ ਐਸੀ ਬਣ ਜਾਵੇ ਕਿ ਨੈਣਾ ਨੀਂਦ ਬਹੇ ਤਾਂ ਕੀਨਾ ਪਹਿ ਕੇ ਸਭੋ ਤੋਂ ਬਾਨੇ। ਰੂਹ ਦਾ ਕੰਠ ਸ਼ਬਦ ਨਹੀਂ ਉੱਚਿਆ, ਆਪਿਆ ਕਰੈ ਪਰਾਨੇ। ਉਸ ਵੇਲੇ ਵੀ ਸੱਚੇ ਪਾਤਸ਼ਾਹ ਤੇਰਾ ਸਿਮਰਨ ਕਰਦਾ ਰਹਾਂ, ਅੰਤਲੇ ਸਮੇਂ ਤੱਕ ਵੀ ਤੇਰੀ ਯਾਦ ਜੁੜਿਆ ਰਹਾਂ। ਇਹ ਮੇਰੀ ਪ੍ਰੀਤ ਐਸੀ ਤੇਰੇ ਨਾਲ ਬਣੀ ਹੋਵੇ ਤੇ ਨਿਭ ਜਾਵੇ। ਜਿਨ੍ਹਾਂ ਨੇ ਤੇਰੇ ਚਰਨ ਕਮਲਾਂ ਦੀ ਪ੍ਰੀਤ ਦਾ ਆਨੰਦ ਮਾਣਿਆ ਹੈ ਨਾ, ਇਹ ਸੱਚੇ ਪਾਤਸ਼ਾਹ ਕਹਿਣ ਕਹਾਉਣ ਦੀਆਂ ਗੱਲਾਂ ਨਹੀਂ ਰਹਿ ਗਈਆਂ, ਦੱਸਣ ਨਾਲ ਹੁਣ ਗੱਲ ਵੀ ਬਣੇਗੀ। ਜਿਨ੍ਹਾਂ ਨੇ ਤੇਰੇ ਚਰਨਾਂ ਦੀ ਪ੍ਰੀਤ ਦਾ ਆਨੰਦ ਮਾਣ ਲਿਆ, ਉਹ ਤਾਂ ਸੱਚੇ ਪਾਤਸ਼ਾਹ ਦੇਖ ਕੇ ਚਰਨਾਂ ਨੂੰ ਦੱਸ ਸਕਦੇ ਨੇ। ਕਹਿਣ ਕਹਾਉਣ ਨਾਲ ਗੱਲ ਨਹੀਂ ਬਣੇਗੀ ਕਿ ਇਹੋ ਜਿਹੇ ਚਰਨ ਹਨ, ਇਹੋ ਜਿਹੀ ਪ੍ਰੀਤ ਹੈ। ਕਵੀ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਹੈ। ਮਾਈ ਚਰਨ ਗੁਰ ਮੀਠੇ, ਵੱਡੇ ਭਾਗ ਦੇਵੈ ਪਰਮੇਸ਼ਰ, ਕੋਟ ਬਲਾ ਦਰਸ਼ਨ ਗੁਰ ਮੀਠੇ। ਐਸੀ ਪ੍ਰੀਤ ਸੱਚੇ ਪਾਤਸ਼ਾਹ ਤੇਰੇ ਨਾਲ ਸਾਡੀ ਨਿਭ ਜਾਵੇ, ਅੰਤਮ ਸਵਾਸਾਂ ਤੱਕ ਸੱਚੇ ਪਾਤਸ਼ਾਹ ਪ੍ਰੀਤ ਜਿਉਂ ਦੀ ਤਿਉਂ ਬਣੀ ਰਹੇ, ਕਦੇ ਟੁੱਟ ਨਾ ਜਾਵੇ ਗਰੀਬ ਨਵਾਜ, ਇਹ ਮੇਰੇ ਤੇ ਕਿਰਪਾ ਕਰਿਓ। ਅੰਤਲੇ ਸਮੇਂ ਤੱਕ ਤੁਹਾਡੀ ਯਾਦ ਜੁੜਿਆ ਰਹੇ। ਐਸੀ ਸਿੱਖ ਦੀ ਅਰਦਾਸ, ਐਸੀ ਸਿੱਖ ਦੇ ਮਨ ਚ ਭਾਵਨਾ ਹੋ ਜਾਵੇ ਕਿ ਸਤਿਗੁਰੂ ਤੇਰੇ ਚਰਨਾਂ ਨਾਲ ਜੁੜਿਆ ਰਹੇ। ਜਿਹੜਾ ਸਿੱਖ ਐਸਾ ਜੀਵਨ ਬਣਾ ਕੇ ਗੁਰੂ ਚਰਨਾਂ ਨਾਲ ਜੁੜ ਜਾਂਦਾ ਹੈ, ਸਤਸੰਗੀ ਜਦੋਂ ਕੋਲ, ਤੇ ਫਿਰ ਗੁਰੂ ਦੀ ਰਹਿਮਤ ਬਖਸ਼ਿਸ਼ੇਨੀ ਹੋ ਜਾਂਦੀ ਹੈ। ਕਿ ਸਤਿਗੁਰੂ ਸਿੱਖ ਨੂੰ ਪੁੱਛਦੇ ਨੇ ਕਿ ਸਿੱਖਾਂ ਦਾ ਕੀ ਚਾਹੁੰਦਾ ਹੈ, ਕੋਈ ਦੁਨੀਆਂ ਦਾ ਰਾਜ ਭਾਗ ਚਾਹੁੰਦਾ ਤੈਨੂੰ ਦੇ ਦਈਏ, ਕੋਈ ਇੱਥੋਂ ਦਾ ਰਾਜ ਨਹੀਂ ਤਾਂ ਸਵਰਗ ਦਾ ਰਾਜ ਕਿਸੇ ਦੀ ਇੰਦਰ ਪਰ ਵੀ ਮਿਲ ਜਾਵੇਗੀ। ਨਹੀਂ ਸੱਚੇ ਪਾਤਸ਼ਾਹ ਮੈਂ ਸਵਰਗ ਦਾ ਰਾਜ ਨਹੀਂ ਚਾਹੁੰਦਾ। ਸਵਰਗ ਦੀਆਂ ਚਾਰ ਮੂਰਤੀਆਂ ਦੇ ਦਿੰਦੇ ਹੈ, ਸਲੋਕ ਸਰੂਪ ਸਮੀਪ ਸੰਯੋਜਨ। ਨਹੀਂ ਸੱਚੇ ਪਾਤਸ਼ਾਹ ਮੈਨੂੰ ਚਾਰ ਮੂਰਤੀਆਂ ਦੀ ਵੀ ਕੋਈ ਜ਼ਰੂਰਤ ਨਹੀਂ। ਸਿੱਖਾ ਦੁਨੀਆਂ ਦਾ ਕੀ ਪਦਾਰਥ ਚਾਹੁੰਦਾ, ਤੇਰੀ ਉਮਰ ਲੰਬੀ ਕਰ ਰਹੀ ਹੈ, ਤੈਨੂੰ ਕੋਈ ਮਾਲ ਧਨ ਕੋਈ ਪਦਾਰਥ ਦੇ ਰਹੀ ਹੈ। ਨਹੀਂ ਸੱਚੇ ਪਾਤਸ਼ਾਹ ਮੈਂ ਇਹ ਵਸਤੂਆਂ ਨਹੀਂ ਚਾਹੁੰਦਾ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਮੇਰੇ ਮਨ ਦੀ ਪ੍ਰੀਤ ਤੁਹਾਡੇ ਕਬਲ ਸੀ ਕਿ ਚਰਨਾਂ ਨਾਲ ਲੱਗੀ ਰਹੇ ਦਾਤਾ, ਮੈਂ ਦੁਨੀਆਂ ਦਾ ਪਦਾਰਥ ਕੁਝ ਨਹੀਂ ਮੈਨੂੰ ਚਾਹੀਦਾ, ਨਾ ਮੈਨੂੰ ਸਵਰਗ ਦਾ ਰਾਜ ਚਾਹੀਦਾ, ਨਾ ਮੈਨੂੰ ਸਵਰਗ ਦੀਆਂ ਮੂਰਤੀਆਂ ਚਾਰੇ ਚਾਹੀਦੀਆਂ ਹਨ। ਭਾਈ ਗੁਰਦਾਸ ਸਾਹਿਬ ਦਾ ਬਚਨ ਆਪ ਜੀ ਨਾਲ ਸਾਂਝਾ ਕਰੈ। ਉਹ ਕਹਿੰਦੇ ਗੁਰੂ ਕੇ ਚਰਨਾਂ ਦਾ ਪ੍ਰੀਤ ਲਾਉਣ ਵਾਲਾ ਸਿੱਖ ਸਤਿਗੁਰੂ ਦੀ ਪ੍ਰੀਤ ਤੇ ਪ੍ਰਸੰਨ ਹੋ ਕੇ ਕਹਿੰਦੇ ਦੱਸ ਪਿਆਰਿਆ ਕੀ ਚਾਹੁੰਦਾ ਹੈ, ਤੈਨੂੰ ਪਦਾਰਥ ਦੇ ਦੇਵੇ। ਚਾਰ ਪਦਾਰਥ ਦੁਨੀਆਂ ਮਗਰ ਮਗਰ ਭੱਜੀ ਫਿਰਦੀ ਹੈ, ਚੌਂ ਪਦਾਰਥਾਂ ਦੇ ਧਰਮ ਅਰਥ ਕਾਮ ਤੇ ਮੋਖ, ਇਹ ਚਾਰ ਪਦਾਰਥ ਦੁਨੀਆਂ ਨੇ ਮੰਨੇ ਹੋਏ ਨੇ। ਸਿੱਖਾਂ ਤੇ ਚਾਰ ਪਦਾਰਥ ਦੇ ਰਹੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸਿੱਖ ਨੂੰ ਸਤਿਗੁਰੂ ਪ੍ਰਸੰਨ ਹੋ ਕੇ ਦਿੰਦੇ ਨੇ, ਪਰ ਸਿੱਖ ਅਚਾਹ ਹੋਇਆ ਬੇਨਤੀ ਕਰਦਾ ਦਾਤਾ ਮੇਰੇ ਕਿਸ ਕੰਮ ਹਨ, ਮੈਨੂੰ ਤਾਂ ਤੁਹਾਡੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ, ਮੈਂ ਪਦਾਰਥ ਕੀ ਕਰਨੇ ਹਨ। ਭਾਈ ਗੁਰਦਾਸ ਸਾਹਿਬ ਜੀ ਦੇ ਵਾਰਾਂ ਦੇ ਵਚਨ ਹੈ, ਚਾਰ ਪਦਾਰਥ ਆਖੀਆਂ ਨੇ ਸਤਿਗੁਰ ਦੇ ਨਾ ਗੁਰ ਸਿੱਖ ਮੰਗੈ। ਭਾਵੇਂ ਜਾਲ ਪਦਾਰਥ ਕਹਿੰਦੇ ਦੁਨੀਆਂ ਦੌੜ ਲੱਗੀ ਹੋਈ ਹੈ ਲੈਣ ਵਾਸਤੇ, ਪਰ ਗੁਰੂ ਤੇ ਪਿਆਰੇ ਕਹਿੰਦੇ ਮੇਰੇ ਕਿਸ ਕੰਮ ਮੈਨੂੰ ਨਹੀਂ ਇਹ ਚਾਹੀਦੇ ਸੱਚੇ ਪਾਤਸ਼ਾਹ, ਮੇਰੀ ਤਾਂ ਤੇਰੇ ਚਰਨਾਂ ਨਾਲ ਪ੍ਰੀਤ ਦੀ ਸਾਂਝ ਬਣੀ ਹੋਵੇ, ਮੈਂ ਹੋਰ ਕੁਝ ਨਹੀਂ ਚਾਹੁੰਦਾ। ਹਰੀਗੁਰ ਦਾ ਉਹ ਬਚਨ ਆਪ ਜੀ ਨਾਲ ਬਹੁਤ ਸਾਂਝਾ ਕਰਦਾ, ਜਿਨ੍ਹਾਂ ਦੀ ਪ੍ਰੀਤ ਜਿਨ੍ਹਾਂ ਦੀ ਸ਼ਰਧਾ ਭਾਵਨਾ ਮੇਰੇ ਗੁਰੂ ਨਾਲ ਜੁੜੀ ਹੋਈ ਹੈ, ਜਿਹੜੇ ਅੰਦਰੋਂ ਤੇ ਬਾਹਰੋਂ ਇੱਕ ਮਿੱਕ ਹੋਏ ਹੋਏ ਨੇ, ਉਹਨਾਂ ਨੂੰ ਮੇਰੇ ਸਾਧੂ ਕਹਿੰਦੇ। ਜੇ ਕਿਤੇ ਇਹ ਕਹਿ ਦਈਏ ਨਾ ਵੀ ਆਹ ਧਰਤੀ ਤੁਹਾਨੂੰ ਸੋਨੇ ਦੀ ਦੇ ਦਿੰਦੇ ਹੈ ਤੇ ਤੁਸੀਂ ਇਸ ਧਰਤੀ ਨੂੰ ਵਾਪਸ ਕਰਿਆ ਕਰੋ, ਇਹ ਸੋਨੇ ਦੀ ਧਰਤੀ ਬਣਾ ਕੇ ਲਾਲਚ ਦੇ ਦੀਏ, ਪਿਆਰ ਲੈ ਲਓ ਸੋਨੇ ਦੀ ਧਰਤੀ, ਤੁਸੀਂ ਇੱਥੇ ਨਿਵਾਸ ਕਰੋ। ਰੋਜ਼ ਉਸ ਧਰਤੀ ਤੇ ਜਿਵੇਂ ਰੋਡ ਡਿਗਰੀਆਂ ਹੁੰਦੀਆਂ ਨੇ ਆਮ ਧਰਤੀ ਤੇ, ਉਹ ਰੋਡ ਡਿਗਰੀਆਂ ਦਿਖਾ ਤੇ ਹੀਰੇ ਲਾਲ ਚਮਕਦੇ ਵਿਖਾ ਦਈਏ, ਤੇ ਉਹ ਫਿਰ ਵੀ ਗੁਰੂ ਕੇ ਪਿਆਰੇ ਕਹਿੰਦੇ ਸ਼ਰਧਾ ਵਾਨ ਜਿਹਨਾਂ ਦੀ ਪ੍ਰੀਤ ਲੱਗੀ ਹੋਈ ਹੈ, ਫਿਰ ਸੱਚੇ ਪਾਤਸ਼ਾਹ ਨੂੰ ਇਹਨਾਂ ਵਸਤੂਆਂ ਦੀ ਲੋੜ ਨਹੀਂ। ਇੰਨੇ ਸ਼ਰਧਾ ਵਾਨ ਇੰਨਾ ਮਨ ਦਾ ਖਿਆਲ ਜੁੜਿਆ ਹੋਇਆ, ਹਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਤਵਾਈ ਵਚਨ ਹੈ, ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜੇ ਚਿੱਤ ਨਾ ਲਾਇਆ ਰਾਮ ਹੈ। ਜੇ ਧਰਤੀ ਸਭ ਕੰਚਨ ਕਰ ਦੀਜੈ, ਜਿਨ ਨਾਵੈ ਅਵਰ ਨਾ ਭਾਇਆ ਰਾਮ ਹੈ। ਪਰਮੇਸ਼ਰ ਨਾਮ ਤੋਂ ਬਗੈਰ ਪਾਉਂਦਾ ਹੀ ਕੁਛ ਨਹੀਂ। ਚੰਦ ਚਕੋਰ ਪ੍ਰੀਤ ਹੈ ਲਾਇਕਾਰ ਨਿਹਾਲ ਲੈਣ, ਚਕਲੀ ਸੂਰਜ ਹੇਠ ਹੈ ਬਿਲਹੋਣ ਸੁਖਾਲੇ, ਨੇਹੋ ਕਵਲ ਜਲ ਜਾਣੀਏ ਚਿੜ ਮੋਹ ਵਖਾਲੇ, ਨਾਲ ਪਤਾਰ ਪਿਆਰ ਹੈ ਨਾ ਪੁੱਤ ਸੰਭਾਲੇ, ਮੋਰ ਬਵੀ ਹੈ ਬੋਲਦੇ ਵੇਖ ਬੱਦਲ ਕਾਲੇ। ਇਹਨੇ ਦ੍ਰਿਸ਼ਟਾਂਤ ਭਾਈ ਗੁਰੂ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਦਿੱਤੇ, ਤੇ ਸਿੱਖਾਂ ਦੀ ਪ੍ਰੀਤ ਐਵੇਂ ਜਿਵੇਂ ਮਾਂ ਪੁੱਤ ਸੰਭਾਲੇ, ਮਾਂ ਦੇ ਪੁੱਤ ਦੀ ਪ੍ਰੀਤ ਹੁੰਦੀ ਹੈ ਕਿਉਂ ਗੁਰੂ ਦੀ ਸਿੱਖਾਂ ਨਾਲ ਪ੍ਰੀਤ ਹੈ। ਸਿੱਖ ਸ਼ਰਧਾਵਾਨ ਗੁਰੂ ਤੇ ਚਰਨਾਂ ਚ ਇਹੋ ਹੀ ਅਰਦਾਸ ਕਰਦਾ ਹੈ, ਸੱਚੇ ਪਾਤਸ਼ਾਹ ਨੇ ਤੇਰਾ ਨਾਮ ਮੰਗਦਾ ਹੈ, ਨਾਮ ਦੇ ਨਾਲ ਪ੍ਰੀਤ ਦੀ ਦਾਤ ਮੰਗਣੀ ਚਾਹੁੰਦਾ ਹੈ, ਮੈਂ ਹੋਰ ਕੋਈ ਨਹੀਂ ਮੰਗਣਾ ਚਾਹੁੰਦਾ। ਮੰਗੋ ਦਾਨ ਠਾਕੁਰ ਨਾਮ ਹੈ, ਅਵਰ ਕਛੂ ਮੇਰਾ ਸੰਗ ਨਾ ਚਾਲਣਾ, ਮੇਰਾ ਇਹ ਕਿਰਪਾ ਗੁਣ ਗਾਮ ਹੈ, ਮੈਂ ਤੇਰੇ ਗੁਣਾਂ ਨੂੰ ਗਾਉਂਦਾ ਰਹਾਂ, ਇਹ ਪ੍ਰੀਤ ਮੇਰੀ ਲੱਗੀ ਹੋਵੇ, ਇਹ ਕਿਰਪਾ ਕਰੋ ਸੱਚੇ ਪਾਤਸ਼ਾਹ ਮੇਰੇ ਤੋਂ ਹੋ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ ਦੇਹੇ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ, ਗੁਰਵੰਤਨ ਹਰਿਆ ਕੀਤਿਆ ਨਾਨਕ ਕਿਆ ਮਨ ਦੁੱਖ। ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੈ ਆਪ, ਮੰਗਣਾ ਤੇ ਗੁਰੂ ਕੇ ਸਿੱਖ ਇੱਕ ਇੱਕ ਵਾਹਿਗੁਰੂ ਦਾ ਨਾਮ ਮੰਗਣਾ ਹੈ, ਪ੍ਰੀਤ ਮੰਗਣੀ ਹੈ ਮਾਲਕ ਤੇਰੇ ਨਾਮ ਨਾਲ ਮੇਰੀ ਪ੍ਰੀਤ ਜੁੜ ਜਾਵੇ। ਹਰੀ ਸੱਚੇ ਪਾਤਸ਼ਾਹ ਦੇ ਪਵਿੱਤਰ ਬਚਨ ਹੈ, ਹੇਠ ਨਿਰੰਕਾਰ ਵਾਹਿਗੁਰੂ ਕਹਿੰਦੇ ਕਿਰਪਾ ਕਰ ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇ ਹੋਣ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹ ਹੋਣ। ਮਨ ਦੀ ਚਾਹ ਹੈ, ਚਾਹ ਤੋਂ ਬਗੈਰ ਤਾਂ ਪ੍ਰੀਤ ਬਣ ਹੀ ਨਹੀਂ ਸਕਦੇ। ਮੇਰੇ ਮਨ ਦੀ ਚਾਹ ਹੈ ਕਿ ਪ੍ਰਭੂ ਦਾ ਮਿਲਾਪ ਕਦੋਂ ਹੋਵੇਗਾ, ਮੇਰਾ ਵਾਹਿਗੁਰੂ ਪ੍ਰਸੰਨ ਕਿਵੇਂ ਹੋਵੇਗਾ, ਉਸ ਵਾਹਿਗੁਰੂ ਦੀ ਮੈਂ ਕਿਰਪਾ ਦਾ ਪਾਤਰ ਕਿਵੇਂ ਬਣ ਸਕਾਂਗਾ, ਮੇਰੀ ਪ੍ਰੀਤ ਦੇ ਵਿਚਾਰ ਵੱਧ ਵਿਚਾਰ ਟੁੱਟ ਨਾ ਜਾਵੇ। ਫਿਰ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਇਹ ਮੇਰੇ ਤੇ ਰਹਿਮਤ ਬਖਸ਼ਿਸ਼ ਕਰੋ ਸ੍ਰੀ ਬਨਵਾਰ। ਸੋ ਭਾਵੇਂ ਗਲਤ ਐਸੇ ਸ਼ਬਦ ਨੇ, ਪਰ ਮੈਂ ਹੋਰ ਵੀ ਆਪ ਜੀ ਦੀ ਸੇਵਾ ਚ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ। ਇਹ ਪ੍ਰਕਾਰ ਇੱਥੇ ਫਿਰ ਕਰੇ ਸਮਾਂ ਬਣਿਆ, ਖੁੱਲੇ ਵਿਸਥਾਰ ਨਾਲ ਆਪ ਜੀ ਦੀ ਸੇਵਾ ਚ ਬੇਨਤੀ ਕਰਾਂਗਾ। ਪਿਛਲੇ ਦਿਨੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਨਵਾਰ ਦਾ ਪ੍ਰਕਾਸ਼ ਪੁਰਬ ਦਾ ਦਿਹਾੜਾ ਹੈ, 1 ਸਤੰਬਰ ਨੂੰ ਆਪਾਂ ਗੁਰੂ ਸਿੱਖਾਂ ਸੰਗਤਾਂ ਨੇ ਰਲ ਮਿਲ ਕੇ ਮਨਾਇਆ। 6 ਨੂੰ ਵੀ ਐਤਵਾਰ ਦਾ ਦਿਨ ਸੀ, ਤੁਸੀਂ ਵੀ ਮਨਾਇਆ ਹੋਵੇਗਾ ਜ਼ਰੂਰ ਹੈ। ਜਿੱਥੇ ਜਿੱਥੇ ਗੁਰੂ ਕੇ ਸਿੱਖ ਬੈਠੇ ਹੋਏ ਨੇ ਉੱਥੇ ਉੱਥੇ ਸਤਿਗੁਰੂ ਨੇ ਇਹ ਸਤਿਗੁਰੂ ਦਾ ਇਹ ਪ੍ਰਕਾਸ਼ ਪੁਰਬ ਦਾ ਸ਼ੁਭ ਤਿਉਹਾਰ ਹੈ। ਬੜੇ ਚਾਵਾਂ ਨਾਲ, ਸਦਰਾਂ ਨਾਲ, ਰੀਝਾਂ ਨਾਲ, ਅਦਬ ਨਾਲ, ਸਤਿਕਾਰ ਨਾਲ ਗੁਰਸਿੱਖ ਸੰਗਤਾਂ ਨੇ ਮਨਾਇਆ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਾਣੀ ਨਾਲ ਜੋੜਿਆ ਤੇ ਬਾਣੀ ਦੇ ਅਦਬ ਨਾਲ ਜੋੜਿਆ ਵੀ ਸਿੱਖਾਂ ਬਾਣੀ ਵੀ ਪੜ੍ਹਨੀ ਹੈ, ਬਾਣੀ ਦਾ ਅਦਬ ਵੀ ਕਰਨਾ ਹੈ, ਸਤਿਕਾਰ ਵੀ ਕਰਨਾ ਹੈ। ਬਾਣੀ ਸੰਸਾਰ ਦੇ ਭਲੇ ਵਾਸਤੇ ਹੈ, ਬਾਣੀ ਸੰਸਾਰ ਦੇ ਕਲਿਆਣ ਵਾਸਤੇ ਹੈ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜਦੋਂ ਸੁਮੇਲ ਪਰਬਤ ਦੀ ਤੀਸੀ ਤੇ ਸਿੱਧ ਮੰਡਲੀ ਦੇ ਕੋਲ ਪਹੁੰਚੇ, ਭਾਈ ਗੁਰਦਾਸ ਸਾਹਿਬ ਦੇ ਵਾਰਾਂ ਦੇ ਬਚਨ ਕਈ ਵਾਰ ਆਪਾਂ ਪਰੇ ਸੁਣੇ ਹੋਣਗੇ। ਬਾਬੇ ਦੀਖੀ ਪੇਤਮੀ ਨਵੇਂ ਖੰਡ ਗਿੱਥੇ ਟਕਿਆ ਹੀ ਫਿਰ ਜਾਏ ਕਹਿਦਾ ਸੁਮੇਲ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਏ ਚੌਰਾਸੀ ਹੀ ਸਿੱਧ ਗੋਰ ਹਾਰ ਮਨ ਅੰਦਰ ਗਣਤੀ ਵਰਤਾਏ ਸਿੱਧ ਪੁਰਸ਼ਨ ਸੁਣ ਬਾਲਿਆ। ਲੰਬੀ ਉਮਰ ਦਾ ਮਾਨ ਬੜਾ ਸੀ, ਸਤਿਗੁਰਨ ਬਾਲ ਹੀ ਕਹਿੰਦੇ ਸੀ। ਸਿੱਧ ਪੁਰਸ਼ਨ ਸੁਣ ਬਾਲਿਆ ਕੌਣ ਸਤ ਸ਼ਕਤ ਤੁਹੇ ਇੱਥੇ ਲਿਆਏ। ਸੱਚੇ ਪਾਤਸ਼ਾਹੇ ਦੱਸੋ ਵੀ ਕਿਹੜੀ ਸ਼ਕਤੀ ਨਾਲ ਇੱਥੇ ਚੱਲ ਕੇ ਆਏ ਹੋ? ਅਸੀਂ ਤਾਂ ਸਵੇਰ ਪਰਬਤ ਆਏ ਰਿਧੀ ਨਸਦੀਆਂ ਨਾਲ, ਤੇ ਤੁਸੀਂ ਕਿਹੜੇ ਸਹਾਰੇ ਨਾਲ ਆਏ ਹੋ? ਤੁਹਾਡੀ ਉਮਰ ਵੀ ਇਹਦੀ ਛੋਟੀ ਹੈ, ਕਿਸ ਸ਼ਕਤੀ ਨਾਲ ਇੱਥੇ ਆਏ ਹੋ? ਹਜ਼ੂਰ ਦੇ ਬਚਨ ਕਿਆ ਸਿੱਧੋ ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾਰੀ ਲਾਏ। ਪਰਮੇਸ਼ਵਰ ਦੀ ਬੰਦਗੀ ਕਰਕੇ ਤੇ ਪ੍ਰੇਮ ਭਗਤੀ ਦੀ ਤਾਰੀ ਸਮਾਧੀ ਲਾ ਕੇ ਅਸੀਂ ਸੁਮੇਲ ਪਰਬਤ ਤੇ ਆਏ ਹਨ। ਸੱਚੇ ਪਾਤਸ਼ਾਹ ਤੁਹਾਨੂੰ ਕਿਸੇ ਵੀ ਓਟ ਆਸਰਾ ਜ਼ਰੂਰ ਹੋਵੇਗਾ, ਕਿਸੇ ਦੇ ਸਹਾਰੇ ਤੋਂ, ਕਿਸੇ ਵੀ ਓਟ ਤੋਂ ਬਗੈਰ ਤਾਂ ਗੱਲ ਬਣਦੀ ਨਹੀਂ। ਤੁਹਾਨੂੰ ਕਿਸ ਦਾ ਓਟ ਆਸਰਾ ਹੈ? ਜੋ ਬਚਨ ਸਤਿਗੁਰਾਂ ਨੇ ਕਹੇ, ਭਾਈ ਗੁਰਦਾਸ ਸਾਹਿਬ ਦੇ ਵਾਰਾਂ ਚਾਲ ਤੱਪਣ ਵਾਲੇ ਵੀਰਾਂ ਨੇ ਜ਼ਰੂਰ ਬਚਨ ਭਰੇ ਹੋਣਗੇ। ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰਬਾਣੀ ਤੋਂ ਬਗੈਰ ਤੇ ਬਾਣੀ ਪੜ੍ਹਨ ਵਾਲੇ ਗੁਰੂ ਦੀ ਸਾਧ ਸੰਗਤ ਤੋਂ ਬਗੈਰ ਰਾਈ ਭਰਦੇ ਦਾਣੇ ਜੀ ਵੀ ਕਰੇ ਕਿਸੇ ਵਿਅਕਤੀ ਦਾ ਓਟ ਆਸਰਾ ਕਰੇ ਟੱਕਿਆ ਨਹੀਂ। ਗੁਰੂ ਨਾਨਕ ਸਾਹਿਬ ਦੇ ਬਚਨ ਕਹਿ ਰਹੇ ਨੇ ਕਿ ਗੁਰਬਾਣੀ ਤੇ ਗੁਰਬਾਣੀ ਪੜ੍ਹਨ ਵਾਲਿਆਂ ਤੋਂ ਬਗੈਰ ਅਸੀਂ ਰਾਈ, ਰਾਈ ਦਾ ਦਾਣਾ ਸਭ ਦੇ ਦਾਣੇ ਨਾਲ ਛੋਟਾ ਹੁੰਦਾ ਹੈ। ਇਹਨਾਂ ਰਾਈ ਭਰਦੇ ਦਾਣੇ ਜੀ ਵੀ ਕਰੇ ਕਿਸੇ ਦੀ ਓਟ ਆਸਰਾ ਨਹੀਂ ਕੱਟਿਆ। ਧੰਨ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਐਸੇ ਚਾਰ ਇਹਨਾਂ ਅਦਬ ਸਤਿਕਾਰ ਗੁਰਬਾਣੀ ਦਾ ਤੁਸੀਂ ਅੰਦਾਜ਼ਾ ਲਾਓ ਕਿੱਡਾ ਵੱਡਾ ਸਤਿਕਾਰ ਸਤਿਗੁਰੂ ਦੇ ਮਨ ਵਿੱਚ ਹੈ। ਜਦੋਂ ਹਜ਼ੂਰ ਸੱਚੇ ਪਾਤਸ਼ਾਹ ਇਮਨਾਬਾਦ ਆਏ ਨੇ ਮੱਕੇ ਤੋਂ ਹੋ ਕੇ ਦਰਸ਼ਨ ਦੀ ਰਾਹ ਦੇ ਕੇ ਲੋਕਾਂ ਦਾ ਭਲਾ ਕਰਕੇ, ਜਦੋਂ ਹਜ਼ੂਰ ਗਰੀਬ ਨਵਾਜ ਪਹੁੰਚੇ ਇਮਨਾਬਾਦ, ਉਸ ਸਮੇਂ ਸਤਿਗੁਰਾਂ ਨੇ ਭਾਈ ਲਾਲੋ ਨੂੰ ਸਾਹਮਣੇ ਬਿਠਾ ਕੇ ਬਚਨ ਕਿਹਾ ਸੀ, ਭਾਈ ਲਾਲੋ ਕੋਈ ਆਪਣੇ ਕੋਲੋਂ ਅਸੀਂ ਹਥਿਆਰ ਨਹੀਂ ਕਰ ਰਹੇ, ਜੈਸੀ ਮੈਂ ਆਪੇ ਖਸਮ ਕੀ ਬਾਣੀ ਤੈਸਰਾ ਕਾਲੀ ਗਿਆਨ ਵੇ ਲਾਲੋ। ਜੋ ਵਾਹਿਗੁਰੂ ਖਸਮ ਮਾਲਿਕ ਵੱਲੋਂ ਸਾਨੂੰ ਹੁਕਮ ਹੋਏ ਹਨ ਉਹ ਅਸੀਂ ਹਥਿਆਰ ਕਰ ਰਹੇ ਆਪਣੇ ਕੋਲੋਂ ਨਹੀਂ। ਸਤਿਗੁਰੂ ਦਾ ਬਚਨ ਐਸਾ ਵੀ ਪੜਿਆ ਹੋਵੇਗਾ, ਹਉ ਆਪਾਂ ਹੁਣ ਬੋਲਦਾ ਜਾਣਦਾ ਮੈਂ ਕਹੀਆ ਸਭ ਹੁਕਮ ਆਉ ਜੀਵਨ। ਅਸੀਂ ਆਪਣੇ ਕੋਲੋਂ ਕੋਈ ਨਹੀਂ ਬੋਲ ਕੇ ਦੱਸ ਰਹੇ, ਜੋ ਮਾਲਕ ਦਾ ਹੁਕਮ ਦੱਸ ਰਹੇ ਹਨ। ਜਨਮ ਸਾਥੀ ਪੜ੍ਹਨ ਵਾਲੇ ਵੀਰਾਂ ਦੇ ਜ਼ਰੂਰ ਬਚਨ ਭਰੇ ਹੋਣਗੇ। ਜਦੋਂ ਵੀ ਸਤਿਗੁਰੂ ਕਿਸੇ ਪ੍ਰਤੀ ਉਪਦੇਸ਼ ਦਿੰਦੇ ਨਿਹਾਲ ਕਰਦੇ ਜਾਂ ਅੰਮ੍ਰਿਤ ਵੇਲੇ ਆਪਣੀ ਮੌਜ ਵਿੱਚ ਬੈਠੇ ਹੁੰਦੇ ਤਾਂ ਕਹਿੰਦੇ ਭਾਈ ਮਰਦਾਨਿਆਂ ਰਵਾਬ ਵਜਾਓ ਬਾਣੀ ਆਈ ਹੈ। ਬਾਣੀ ਕਿਸੇ ਦੇਵੀ ਵਿੱਚੋਂ ਆਈ ਹੈ, ਕਿਸੇ ਥਾਂ ਤੇ ਨਹੀਂ ਲਿਖਿਆ ਹੋਇਆ ਵੀ ਭਾਈ ਮਰਦਾਨਿਆਂ ਛੇਤੀ ਛੇਤੀ ਰਵਾਬ ਵਜਾ, ਸਾਨੂੰ ਪ੍ਰਕੋਪਤਾ ਯਾਦ ਆ ਗਿਆ, ਭੂਕੰਪਤਾ ਯਾਦ ਆ ਗਈ ਹੈ, ਇਹ ਨਹੀਂ ਆਖਿਆ। ਬਾਣੀ ਰਵਾਬ ਵਜਾਓ ਬਾਣੀ ਆਈ ਹੈ, ਇਹ ਬਾਣੀ ਉਸ ਮਾਲਕ ਦੇ ਦਰ ਤੋਂ ਆਈ। ਸੱਚ ਖੰਡ ਵਸੈ ਨਿਰੰਕਾਰ, ਜਿੱਥੇ ਸੱਚ ਖੰਡ ਨਿਰੰਕਾਰ ਦਾ ਵਾਸਾ ਇਹ ਬਾਣੀ ਉਥੋਂ ਆਈ ਹੈ ਤੁਰਕੀ ਬਾਣੀ ਆਈ ਫਿਰ ਸਗਲੀ ਤਿੰਨਤਾਈ ਪਹਿਲੇ ਸੂਤ ਵੀ ਬਚਨ ਹੈ ਫਿਰ ਇਹਨਾਂ ਅਨੁਸਕਾਰ ਗੁਰਬਾਣੀ ਦਾ ਆਪ ਕਰਦੇ ਕੁਝ ਹੀ ਪ੍ਰੇਤਨ ਹੈ ਸੰਸਾਰ ਦੇ ਜੀਵਨ ਇਹ ਬਚਨ ਵੀ ਕਿਹਾ ਕਿ ਸੰਸਾਰ ਦੇ ਦੁਨੀਆਂ ਦੇ ਲੋਕੋ ਜਗਤ ਗੁਰ ਪੀਰਾ ਗਹਿਰ ਗੰਭੀਰਾ ਸਬਦ ਗੁਰ ਪੀਰਾ ਗਹਿਰ ਗੰਭੀਰਾ ਮੇਰਾ ਸ਼ਬਦ ਹੈ ਜਗ ਬੋਰ ਆਨੰਦ ਸ਼ਬਦ ਹੀ ਸੰਸਾਰ ਦਾ ਗੁਰੂ ਪੀਰ ਹੈ ਸ਼ਬਦ ਤੋਂ ਬਗੈਰ ਸੰਸਾਰ ਦੀ ਕਿਰਿਆ ਨਹੀਂ ਕੀਤੀ ਹੋ ਸਕਦੇ ਸ਼ਬਦ ਹੀ ਸੰਸਾਰ ਦਾ ਗੁਰੂ ਹੈ ਤੀਸਰੇ ਸੂਤ ਵਿੱਚ ਕਿਹਾ ਸੀ ਬਿਨ ਨਾਮ ਹੈ ਜਗ ਕਮਲਾ ਫਿਰੈ ਨਾਮ ਤੋਂ ਬਿਨਾਂ ਸੰਸਾਰ ਚੜਾਈ ਹੋਇਆ ਫਿਰਦਾ ਹੈ ਸ਼ਬਦ ਤੋਂ ਲੋਕ ਬਗੈਰ ਲੋਕ ਕਮਲੇ ਹੋਏ ਫਿਰਦੇ ਸ਼ਾਂਤੀ ਧੀਰਜ ਕਿਤਾਬ ਉਹਨਾਂ ਲੋਕਾਂ ਨੂੰ ਵੀ ਕਦੇ ਪ੍ਰਾਪਤ ਹੋ ਸਕਦਾ ਹੈ ਸ਼ਬਦ ਗੁਰੂ ਦੇ ਲੜ ਲਾਇਆ ਹੈ ਸਿੱਧਾ ਨੇ ਪੁੱਛਿਆ ਮਹਾਰਾਜ ਤੁਸੀਂ ਕਿਸਦੇ ਚੇਲੇ ਹੋ ਕਿਹਦੀ ਪੂਜਾ ਕਰਦੇ ਹੋ ਕਿਹਤੋਂ ਗੁਰਦੀਕਾ ਲਈ ਹੋਈ ਹੈ ਸਤਿਗੁਰੂ ਗਰੀਬ ਮਹਾਰਾਜ ਨੇ ਜੋ ਵਜਨ ਕਹਿ ਧਰਤੀ ਬਾਣੀ ਨੂੰ ਫਰਮਾਇਆ ਜਦੋਂ ਪੁੱਛਿਆ ਕੌਣ ਗੁਰੂ ਕਿਸ ਦਾ ਕੋਈ ਚੇਲਾ ਹੈ ਤਾਂ ਹਜੂ ਨੇ ਜਵਾਬ ਦੇਣਾ ਇਹ ਸਿੱਧੋ ਸ਼ਬਦ ਗੁਰੂ ਸੁਰਤ ਭਵੇਂ ਚੇਲਾ ਹੈ ਸ਼ਬਦ ਹੀ ਸਾਡਾ ਗੁਰੂ ਹੈ ਤੇ ਸ਼ਬਦ ਦੇ ਵਿੱਚ ਸੁਰਤ ਵੀ ਜੋੜਦੇ ਹੈ ਕਿ ਚੇਲਾ ਬਣਾਇਆ ਹੈ ਸ਼ਬਦ ਨਾਲ ਜੁੜੇ ਆ ਹੋਰ ਕਿਸੇ ਨਾਲ ਨਹੀਂ ਫਿਰ ਮਹਾਰਾਜ ਇਹ ਗੁਰਦੀਕਾ ਕਿਹੜੇ ਸਮੇਂ ਚ ਲੈਣੀ ਚਾਹੀਦੀ ਹੈ ਕਿਹੜੇ ਸਮੇਂ ਚ ਗੁਰੂ ਵਾਲੇ ਬਣਨਾ ਚਾਹੀਦਾ ਹੈ ਸਾਡੀ ਤਾਂ ਸਾਰੀ ਜ਼ਿੰਦਗੀ ਕਈ ਵਾਰ ਲੱਗ ਜਾਂਦੀ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਿ ਗੁਰਮੰਤਰ ਲੈਣਾ ਚਾਹੀਦਾ ਗੁਰਮੰਤਰ ਤੋਂ ਹੀਰੇ ਮਨੁੱਖ ਦੇ ਤਾਂ ਬਹੁਤ ਮਾੜੀ ਹਾਲਤ ਧਰਮ ਗ੍ਰੰਥ ਹੈ ਜਿਹੜੀ ਹੋਈ ਹੈ ਮੇਰੇ ਸਤਿਗੁਰਾਂ ਦੀ ਫਰਮਾਈ ਹੈ ਕਿ ਗੁਰਮੰਤਰ ਹੀ ਰਸੇ ਜੋ ਪ੍ਰਾਣੀ ਤ੍ਰਿਹੰਤ ਜਨਮ ਭ੍ਰਸ਼ਟ ਹੈ ਉਪਗ੍ਰਹ ਸੁਗ੍ਰਹ ਗੰਧਵ ਹੈ ਕਾਕ ਹੈ ਸਰਵ ਹੈ ਕੁਲ ਕਰ ਹੈ ਤੋ ਮੂਰਖ ਆਦਮੀ ਕਿਹੜੀਆਂ ਜੂਨਾਂ ਭੋਗਣੀਆਂ ਪੈਂਦੀਆਂ ਨੇ ਔਰ ਇਹਨਾਂ ਅਦੁੱਤ ਦੀਆਂ ਜੂਨਾਂ ਚ ਪੈਣਾ ਪੈਂਦਾ ਹੈ ਗੁਰਮੰਤਰ ਤੋਂ ਹੀਣਾ ਹੈ ਗੁਰ ਦੀਖਿਆ ਗੁਰਮੰਤਰ ਲੈਣਾ ਚਾਹੀਦਾ ਹੈ ਫਿਰ ਸੱਚੇ ਪਾਤਸ਼ਾਹ ਕਦੋਂ ਲੈਣਾ ਚਾਹੀਦਾ ਹੈ ਹਜੂਰ ਕਹਿੰਦੇ ਸਿੱਧੋ ਪਵਨ ਆਰੰਭ ਸਤਿਗੁਰ ਮਤ ਵੇਲਾ ਹੈ ਜਦੋਂ ਬੱਚੇ ਦਾ ਜਨਮ ਹੋਵੇ ਨਾ ਸਿਆਣੀ ਦਾਦੀ ਪ੍ਰਧਾਨੀ ਆਏ ਬੱਚੇ ਦੇ ਜਨਮ ਹੋਣ ਸਾਲ ਜੋ ਪਹਿਲਾ ਸਾਲ ਉਹ ਦੁਨੀਆਂ ਤੇ ਆ ਕੇ ਲਵੇ ਉਹਦੇ ਕੰਨਾਂ ਚੋਂ ਵਾਹਿਗੁਰੂ 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 ਕੌਣ ਪਾ ਦੇਵੇ ਪਹਿਲੇ ਸਵਾਸ ਨਾਲ ਉਹਦੇ ਕੰਨਾਂ ਚੋਂ ਵਾਹਿਗੁਰੂ ਦੇ ਮੰਤਰ ਦੀ ਤੁਹਾਨੂੰ ਪੈ ਜਾਣੀ ਚਾਹੀਦੀ ਹੈ ਤਾਂ ਕਿ ਜ਼ਿੰਦਗੀ ਦਾ ਇੱਕ ਵੀ ਸਵਾਸ ਨਿਗੋਰੇ ਪਾਲ ਵਿੱਚ ਨਾ ਲੱਗ ਸਕੇ ਐਸਾ ਗੁਰਦੇਵ ਦਾ ਪਵਿੱਤਰ ਉਪਦੇਸ਼ ਹੈ ਫਿਰ ਦੂਸਰੇ ਸਰੂਪ ਤੁਰਕੀ ਬਾਣੀ ਦੇ ਲੜ ਲਾਇਆ ਤੀਸਰੇ ਸਰੂਪ ਚ ਗਰੀਬ ਰਿਵਾਜ ਨੇ ਕਿਰਪਾ ਕੀਤੀ ਤੀਸਰੇ ਸਰੂਪ ਦੇ ਅੰਦਰ ਸਾਨੂੰ ਸਾਫ ਧਾਰ ਕੀਤਾ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਦੀ ਬਾਣੀਆਂ ਸਿਰ ਬਾਣੀ ਸਿਰੇ ਦੀ ਬਾਣੀ ਤੇ ਗੁਰੂ ਦੀ ਬਾਣੀ ਗਾਇਆ ਕਰੋ ਐਵੇਂ ਹੋਰ ਨਦੀਆਂ ਪੜ੍ਹਦੇ ਰਿਹਾ ਕਰੋ ਇਹ ਵੀ ਬਚਨ ਅਸੀਂ ਸਤਿਗੁਰੂ ਦੇ ਆਨੰਦ ਸਾਹਿਬ ਦੇ ਪਾਠ ਕਰਦੇ ਰਹੇ ਹਾਂ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਸ ਹਾਰੀ ਕੰਨਾਂ ਦਾ ਦੱਸਾ ਪਿਆ ਹੋਇਆ ਕੱਟਾ ਸੁਣਦੇ ਅਸੀਂ ਆਦੀ ਹੋ ਚੁੱਕੇ ਹੈ ਗੁਰੂ ਕੇ ਸਿੱਖਾ ਗੁਰੂ ਕੀ ਬਾਣੀ ਸੱਤ ਸਰੂਪ ਦੀ ਬਾਣੀ ਭਰਿਆ ਕਰ ਗੁਰਬਾਣੀ ਸੱਤ ਸਰੂਪ ਹੈ ਗੁਰਬਾਣੀ ਭਰੀ ਤੇ ਜੇ ਕੋਈ ਗੁਰੂ ਦੇ ਹੀਸ ਕਰਨ ਵਾਲਾ ਪੈਦਾ ਪਿਲਾ ਆ ਜਾਵੇ ਮੈਂ ਤੁਹਾਨੂੰ ਸੁਣਾਉਣਾ ਤਾਂ ਹਜ਼ੂਰ ਦਾ ਹੁਕਮ ਹੈ ਸਤਿਗੁਰ ਕੀ ਹੀਸ ਹੈ ਹੋਰ ਕੱਚ ਵਿੱਚ ਬੋਲਦੇ ਸੇ ਪੂਰੀ ਹਾਰ ਪੂਰੇ ਘਰ ਭਰੀ ਹੈ ਉਹਨਾਂ ਲੋਕਾਂ ਤੋਂ ਸਦਾ ਵਾਸਤੇ ਸਿੱਖਾ ਸੁਚੇਤ ਹੋ ਕੇ ਰਵੇ ਆ ਗੁਰੂ ਕੇ ਚਰਨਾਂ ਤੇ ਪਰ ਗੁਰੂ ਕੀ ਅੰਮ੍ਰਿਤ ਰੂਪ ਧਰਤੀ ਬਾਣੀ ਇਹ ਤੀਸਰੇ ਸਰੂਪ ਵੀ ਹਦਾਇਤ ਕੀਤੇ ਬਾਣੀ ਦਾ ਲੜ ਲਾਇਆ ਹੈ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਜੋਤੀ ਜੋਤ ਸਮਾਉਣ ਲੱਗੇ ਤਾਂ ਉਸ ਨੇ ਸਾਰੇ ਪਰਿਵਾਰ ਨੂੰ ਕੋਲ ਹਜੂਰ ਨੇ ਬੁਲਾਇਆ ਹੈ ਬੁਲਾ ਕਰਕੇ ਗੁਰਤਾ ਕਰਦੀ ਕਿ ਜੇ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ਿਸ਼ ਕੀਤੀ ਸਾਰਿਆਂ ਨੂੰ ਹੁਕਮ ਕੀਤਾ ਕਿ ਉਹ ਮੱਥਾ ਜਦੋਂ ਅਸੀਂ ਸਰੀਰ ਛੱਡ ਜਾਈਏ ਸਾਡੇ ਤੋਂ ਬਾਅਦ ਮਤ ਮੈਂ ਪਿਛੇ ਕੋਈ ਹੋਰ ਸੀ ਸੋ ਮੈਂ ਮੂਲ ਨਾ ਪਾਇਆ ਫਿਰ ਹੁਕਮ ਕੀ ਹੈ ਗੁਰੂ ਕਹਿਣ ਕਿ ਗੁਰੂ ਕੇ ਪਿਆਰਿਓ ਗੁਰੂ ਕੀ ਬਾਣੀ ਦਾ ਸਤਿਗੁਰੂ ਕਹਿੰਦੇ ਕੀਰਤਨ ਕਰੇ ਰਹੋ ਨਿਰਵਾਣ ਜੀਓ ਗੁਰੂ ਕੀ ਬਾਣੀ ਦਾ ਇੱਕ ਰਸ ਕੀਰਤਨ ਕਰਿਓ ਗੁਰੂ ਕੀ ਯਾਦ ਵਿੱਚ ਜੁੜੋ ਧੁਰ ਕੀ ਬਾਣੀ ਦਾ ਸਹਾਰਾ ਲਿਓ ਮਤਾ ਸਾਡੇ ਪਿੱਛੋਂ ਕੋਈ ਹੋਰ ਧੋਣ ਦਾ ਯਤਨ ਕਰਿਓ ਨਹੀਂ ਗੁਰੂ ਕੀ ਬਾਣੀ ਦਾ ਸਹਾਰਾ ਲੈਣਾ ਹੈ ਗੁਰੂ ਕੀ ਬਾਣੀ ਪੜਿਓ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਨੂੰ ਬੇਨਤੀ ਕਰਕੇ ਪੁੱਛ ਲਈਏ ਤਾਂ ਹਜ਼ੂਰ ਸੱਚੇ ਪਾਤਸ਼ਾਹ ਅੰਮ੍ਰਿਤ ਮੈਂ ਬਚਨ ਆਪਾਂ ਸੁਣਦੇ ਹਾਂ ਅਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਨਹੀਂ ਹੋਇਆ ਗੁਰਤਾ ਗੱਦੀ ਜਾ ਕੇ 1708 ਦਸਮ ਸਰੂਪ ਕਿਰਪਾ ਕਰਕੇ ਬਖਸ਼ਣੀ ਹੈ ਜਿਸ ਦੀ ਪਿਛਲੇ ਸਾਲ ਅਸੀਂ 300 ਸਾਲ ਦਾ ਸ਼ਤਾਬਦੀ ਗੁਰਤਾ ਗੱਦੀ ਦਾ ਗੁਰਪੁਰਬ ਸੰਗਤਾਂ ਨੇ ਚੜ੍ਹਦੀ ਕਲਾ ਨਾਲ ਮਨਾਇਆ ਹੈ 300 ਸਾਲ ਦਾ ਸ਼ਤਾਬਦੀ ਉਹ ਗੁਰਤਾ ਗੱਦੀ 1708 ਵਿੱਚ ਜਾ ਕੇ ਦੇਣੀ ਦਸਮ ਸਰੂਪ ਵਿੱਚ ਹੈ ਤੇ ਪੰਜਵੇਂ ਸਰੂਪ ਚ 1651 ਵਿਕਰਮੀ ਭਾਦਰੋਂ ਦੀ ਮੱਸਿਆ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੀ ਸੰਪੂਰਨਤਾ ਹੀ ਹੋ ਰਹੀ ਹੈ ਤੇ ਅਗਲੇ ਦਿਨ ਏਕਮ ਵਾਲੇ ਦਿਨ ਭਾਦਰੋਂ ਸੁਦੀ ਏਕਮ 1661 ਨੂੰ ਸ੍ਰੀ ਹਰਿਮੰਦਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਤੇ ਗੁਰੂ ਰਾਮਦਾਸ ਮਹਾਰਾਜ ਦੇ ਵੇਲੇ ਸਾਡੇ ਕੋਲ ਪੋਥੀਆਂ ਗੁਟਕਿਆਂ ਦੇ ਰੂਪ ਵਿੱਚ ਤੁਰਕੀ ਬਾਣੀ ਹੈ ਸਿਰਫ ਇੱਕ ਦੂਜੇ ਤੋਂ ਸ਼ਬਦ ਸੁਣ ਸੁਣ ਕੇ ਔਰ ਇਸੇ ਤਰ੍ਹਾਂ ਕੱਚੀਆਂ ਕਲਮਾਂ ਨਾਲ ਲਿਖ ਲਿਖ ਕੇ ਸ਼ਬਦ ਯਾਦ ਕਰਿਆ ਕਰਦੇ ਅੱਜ ਕੱਲ੍ਹ ਆਹ ਗੁਟਕੇ ਪੋਥੀਆਂ ਛਾਪੇ ਦੇ ਪ੍ਰਬੰਧ ਦੇ ਹਿੱਸਾ ਹੈ ਗੁਟਕਿਆਂ ਦੇ ਪੋਥੀਆਂ ਦੇ ਰੂਪ ਚ ਗੁਰਸਿੱਖਾਂ ਦੇ ਪਾਸ ਬਾਣੀ ਤੇ ਫਿਰ ਸਤਿਗੁਰੂ ਰਾਮਦਾਸ ਜੀ ਦਾ ਵਚਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਪ੍ਰਤੱਖ ਸਤਿਗੁਰੂ ਗ੍ਰੰਥ ਸਾਹਿਬ ਜੀ ਪ੍ਰਵਾਜ ਪ੍ਰਤੱਖ ਗੁਰੂ ਕੀ ਬਾਣੀ ਕਹਿੰਦੇ ਜੀ ਵਿੱਚ ਵਿਚਾਰੇ ਨਾ ਚਾਹੀਦਾ ਕੋਈ ਸੁਣਾਉਣ ਵਾਲਾ ਹੋਵੇ ਗੁਰੂ ਸੋ ਉਹ ਜੂ ਵਿੱਚ ਕਿਹਾ ਕਿਸੇ ਲਾਤਾ ਰਾਹ ਹੀ ਦੇਣੀ ਹੈ ਕਿ ਸੁਣਾਉਣ ਵਾਲਾ ਗੁਰੂ ਚਾਹੀਦਾ ਜੀ ਬੋਲਣ ਵਾਲਾ ਚਾਹੀਦਾ ਹੈ ਪਤਾ ਨੀ ਉਹ ਗੁਰੂ ਗ੍ਰੰਥ ਸਾਹਿਬ ਦੇ ਰੇੜੇ ਹੋ ਕੇ ਬੈਠਦੇ ਹੀ ਨਹੀਂ ਔਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਦੇ ਬੋਲਣ ਤੱਕ ਬੋਲਦਿਆਂ ਸੁਣਿਆ ਹੀ ਨਹੀਂ ਉਹਨਾਂ ਵੀਰਾਂ ਨੇ ਜਿੰਨਾ ਗੁਰੂ ਗ੍ਰੰਥ ਸਾਹਿਬ ਬੋਲਦੇ ਹੈ ਉਹਨਾਂ ਤਾਂ ਕੋਈ ਬੰਦਾ ਬੋਲ ਨਹੀਂ ਸਕਦਾ ਇੰਨਾ ਬੋਲਣ ਦੀ ਸ਼ਾਇਦ ਉਹ ਵੀ ਪਾਗਲ ਹੋ ਜਾਵੇ ਕੋਈ ਬੰਦਾ ਇੰਨਾ ਸਮਾਂ ਨਹੀਂ ਬੋਲ ਸਕਦਾ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਨੂੰ ਬੇਨਤੀ ਕਰਕੇ ਦੱਸਦਾ ਅਸੀਂ ਅਖੰਡ ਪਾਠ ਕਰਾਉਣ ਲੱਗੇ ਹੈ ਸੱਚੇ ਪਾਤਸ਼ਾਹ ਦਾ ਸੌਣਾ ਹੈ ਨਾ ਸੌਣ ਦੇਣਾ ਅਖੰਡ ਕਰਨਾ ਹੈ ਚਾਹੇ ਉਹਨੇ ਕਦੇ ਆਖਿਆ ਵੀ ਨਾ ਕਰੋ ਔਰ ਅਖੰਡ ਪਾਠ 48 ਘੰਟੇ ਚੱਲਦਾ 48 ਘੰਟੇ ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਉਪਦੇਸ਼ ਦਿੰਦੇ ਨੇ ਭਾਗਾਂ ਵਾਲੇ ਗੁਰੂ ਕੇ ਸਿੱਖ ਸੁਣਦੇ ਹਨ ਸਿਆਣਾ ਸੰਸਾਰ ਦੇ ਅੰਦਰ ਉਹ ਵਿਅਕਤੀ ਬਣਿਆ ਜਿਹੜਾ ਬੁਲਾਇਆ ਬੋਲੇ ਬੁਲਾਇਆ ਜਿਹੜਾ ਬਿਨਾ ਬੁਲਾਇਆ ਤੋਂ ਬੋਲੇ ਸੰਸਾਰ ਲੋਕ ਕਹਿੰਦੇ ਨੇ ਪਾਗਲ ਹੋ ਗਏ ਸ਼ਰਾਈ ਹੈ ਇਹਨੂੰ ਕਿਹਨੇ ਬੁਲਾਇਆ ਬਿਨਾਂ ਵਜ੍ਹਾ ਤੋਂ ਬੋਲੀ ਜਾਂਦਾ ਹੈ ਭਾਈ ਉਹ ਕੀਰਤਨ ਹੋ ਰਿਹਾ ਹੈ ਫਿਰ ਗੁਰੂ ਪਿਆਰੇ ਨੇ ਭਾਸ਼ਣ ਸੁਣਾਇਆ ਹੁਣ ਤੁਸੀਂ ਮੈਨੂੰ ਕਹਿ ਦਿੱਤਾ ਤੇ ਜੇ ਕੋਈ ਆਖੇ ਤੂੰ ਪਰੇ ਹੋ ਜਾ ਮੈਂ ਕਿਹਨੂੰ ਬੋਲਣਾ ਤੇ ਫਿਰ ਸਾਰੇ ਕਹਿਣਗੇ ਅੰਕੀ ਸ਼ਰਾਈ ਹੈ ਬੰਦਾ ਕਿ ਟਾਈਮ ਉਹਦਾ ਇਹ ਨਾਲ ਖਲੋਤਾ ਉਹ ਸਿਆਣਾ ਨਹੀਂ ਗਿਣਿਆ ਜਾ ਸਕਦਾ ਸਿਆਣਾ ਵਿਅਕਤੀ ਉਹ ਹੁੰਦਾ ਜਿਹੜਾ ਬੁਲਾਇਆ ਬੋਲੇ ਤੇ ਜਿਹੜਾ ਬਿਨਾਂ ਬੁਲਾਇਆ ਤੋਂ ਬੋਲੇ ਸਮਝੀਦਾ ਦਿਮਾਗ ਖਰਾਬੀ ਹੈ ਇਹ ਬਦਕਿਸਮਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਸਾਧੂ ਨੇ ਇਹ ਬੁਲਾਇਆ ਤੋਂ ਬਗੈਰ ਨਹੀਂ ਬੋਲਦੇ ਐਵੇਂ ਨਹੀਂ ਬੋਲਦੇ ਵਾਹਿਆਤ ਨਹੀਂ ਬੋਲਦੇ ਵਾਹਿਆਤ ਤਾਂ ਉਹ ਬੋਲਦੇ ਰਾਸ ਵੀ ਬੋਲੀ ਜਾਂਦੇ ਦੇਵ ਵੀ ਬੋਲੀ ਜਾਂਦੇ ਤੁਰੇ ਫਿਰਦੇ ਬੋਲੀ ਜਾਂਦੀ ਜਿਹੜੇ ਪਾਗਲ ਹੁੰਦੇ ਨੇ ਸਾਡੇ ਸਤਿਗੁਰੂ ਬੁਲਾਇਆ ਬੋਲਦੇ ਨੇ ਜਦੋਂ ਕੋਈ ਪੰਜ ਇਸ਼ਨਾਨ ਕਰਕੇ ਗੁਰੂ ਕੀ ਤਾਬਿਆ ਵਿੱਚ ਆ ਕੇ ਹੱਥ ਜੋੜ ਕੇ ਅੰਮ੍ਰਿਤਾ ਸਿੰਘ ਬੇਨਤੀ ਕਰਦਾ ਹੈ ਡੰਡੋਤ ਬੰਦਨ ਅੰਤ ਪਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਤੇ ਭਾਵੇਂ ਕੋਈ ਰਾਤ ਬੁਲਾਓ ਡੇਰੇ ਬੁਲਾਓ ਬਹਿ ਕੇ ਬੁਲਾਓ ਸ਼ਾਮ ਨੂੰ ਬੁਲਾਓ ਕੌਣ ਕਹਿੰਦਾ ਗੁਰੂ ਗ੍ਰੰਥ ਸਾਹਿਬ ਮੇਰੇ ਨਾਲ ਨਾਰਾਜ਼ ਸੀ ਅੱਜ ਮੇਰੇ ਨਾਲ ਬੋਲੇ ਨਹੀਂ ਪਰ ਬੁਲਾਇਆ ਬੋਲਦੇ ਐਵੇਂ ਨਹੀਂ ਬੋਲਦੇ ਔਰ ਗੁਰੂ ਦੇ ਚਰਨਾਂ ਵਿੱਚ ਆ ਕੇ ਪੰਜ ਇਸ਼ਨਾਨੇ ਜਰਾਬਾ ਸਰੇ ਕੀ ਆਣ ਬਹਿੰਦੇ ਤਾਪਿਆ ਜੁੱਤੀ ਵਾਲੇ ਪੈਰਾਂ ਨਾਲ ਆਣ ਬਹਿੰਦੇ ਕਿ ਗੁਰੂ ਕੀ ਨਰਾਦਰੀ ਹੈ ਔਰ ਜਦੋਂ ਵੀ ਗੁਰੂ ਕੇ ਚਰਨਾਂ ਵਿੱਚ ਤਾਪਿਆ ਚ ਬੈਠਣਾ ਹੋਵੇ ਸਵੱਛ ਵਸਤਰ ਹੈ ਔਰ ਜਿਹੜਾ ਸੋਚ ਕੇ ਆਏ ਤੇ ਫਿਰ ਇਸ਼ਨਾਨ ਕਰਕੇ ਗੁਰੂ ਕੀ ਤਾਪਿਆ ਡੋਲੇ ਵਾਲੇ ਪੈਰ ਧੋ ਕੇ ਜਰਾਬਾ ਲਾ ਕੇ ਗੁਰੂ ਕੇ ਸਤਿਕਾਰ ਨੂੰ ਕਾਇਮ ਰੱਖਿਆ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਬੋਲ ਬੁਲਾਓ ਤੇ ਕਦੇ ਵੀ ਸਾਡੇ ਕੋਈ ਜਵਾਬ ਨਹੀਂ ਦਿੰਦੇ ਗੰਧੀ ਗੁਰੂ ਤਾਂ ਆਖੇ ਵੀ ਦੁਪਹਿਰ ਵੇਲੇ ਮੈਂ ਨਹੀਂ ਬੋਲਦਾ ਦਰਵਾਜ਼ਾ ਬੰਦ ਹੈ ਕੁੰਡੀ ਅੰਦਰੋਂ ਲੱਗੀ ਹੋਈ ਹੈ ਮੈਂ ਨਹੀਂ ਇਸ ਵੇਲੇ ਮਿਲ ਸਕਦਾ ਰੋਟੀ ਖਾ ਕੇ ਸੌਣ ਦਾ ਟਾਈਮ ਹੋਇਆ ਤੂੰ ਕਿਹਨੂੰ ਆ ਗਿਆ ਸੋ ਦੁਪਹਿਰ ਦੇ ਵੇਲੇ ਮਿਲਦਾ ਟਾਈਮ ਕਦੇ ਨਹੀਂ ਮਿਲਦਾ ਹੈ ਪਰ ਧੰਨ ਦੇ ਸਤਿਗੁਰੂ ਗਰੀਬ ਨੂੰ ਆਜ ਕੋਈ ਰਾਤ ਬੁਲਾਓ ਕੋਈ ਦਿਨੇ ਬੁਲਾਓ ਕੋਈ ਦੁਪਹਿਰੇ ਆ ਜਾਵੇ ਕੋਈ ਅੱਧੀ ਰਾਤ ਨੂੰ ਆ ਜਾਵੇ ਜਦੋਂ ਕੋਈ ਸਿੱਖ ਆ ਕੇ ਭਾਵਨਾ ਨਾਲ ਅਰਦਾਸ ਬੇਨਤੀ ਕਰਕੇ ਬੁਲਾਉਂਦਾ ਹੈ ਮੇਰੇ ਸਤਿਗੁਰੂ ਉਹਦੇ ਨਾਲ ਵਿਚਾਰਾਂ ਦੀ ਸਮਝ ਪੈਦਾ ਕਰਦੇ ਨੇ ਬੋਲਦੇ ਹਨ ਪਹਿਲੀ ਵਿੱਚ ਵਿਚਾਰ ਹੀ ਚਾਹੀਦਾ ਹੈ ਸ਼ਬਦ ਗੁਰੂ ਦਾ ਤੇ ਪੂਜਾ ਫਿਰ ਆਪਣੀ ਕਰਾਉਂਦੇ ਨੇ ਸੋ ਕਹਿੰਦੇ ਨੇ ਸੁਣਾਉਣ ਵਾਲੇ ਸੁਣਾਉਣ ਵਾਲਾ ਉਹ ਗੁਰੂ ਬਣਾਉਣਾ ਹੈ ਉਹ ਚਾਹੀਦਾ ਜਿਹੜਾ ਸੁਣਾ ਕੇ ਉਪਦੇਸ਼ ਦੇਵੇ ਬੋਲ ਕੇ ਮਹਾਂਪੁਰਖ ਦੱਸਿਆ ਕਰਦੇ ਸੀ ਕਰਤੱਵ ਲੱਗੀ ਗੱਲ ਫੌਜੀ ਜਵਾਨ ਔਰ ਜਿਹਦਾ ਪਰਿਵਾਰ ਬੜੀ ਭਾਰੀ ਉਡੀਕ ਕਰਦਾ ਸੀ ਜਦੋਂ ਫੌਜ ਵਿੱਚ ਵਿਅਕਤੀ ਹੋਵੇ ਉਹਨਾਂ ਲੜਾਈ ਦੇ ਦਿਨਾਂ ਵਿੱਚ ਪਰਿਵਾਰ ਦੇ ਮਗਲਿਆਂ ਦੇ ਸਾਹ ਸੁੱਟੇ ਹੁੰਦੇ ਨੇ ਉਹ ਫੌਜੀ ਜਵਾਨ ਫੌਜ ਵਿੱਚ ਹੈ ਔਰ ਉਹਦਾ ਪਰਿਵਾਰ ਸਮੁੱਚਾ ਯਾਦ ਜੁੜਿਆ ਵੀ ਕੋਈ ਰੱਬ ਕਰੇ ਔਰ ਚੜ੍ਹਦੀ ਕਲਾ ਬਖਸ਼ੇ ਕੋਈ ਐਸਾ ਨਾ ਹੋਵੇ ਧਰਮ ਪੱਧਰੀ ਹਰ ਵੇਲੇ ਯਾਦ ਜੁੜੀ ਰਹਿੰਦੀ ਹੈ ਆਖਰ ਲੰਬਾ ਸਮਾਂ ਹੋਇਆ ਲੜਾਈ ਵਿੱਚੋਂ ਜਿੱਤ ਪ੍ਰਾਪਤ ਹੋਈ ਔਰ ਉਸਨੇ ਧਰਮ ਪਦਰੀ ਨੂੰ ਚਿੱਠੀ ਲਿਖੀ ਪੱਤਰਕਾਰ ਫੌਜੀ ਜਵਾਨ ਚਿੱਠੀ ਲਿਖਦਾ ਹੈ ਉਹਨੇ ਚਿੱਠੀ ਦੇ ਉੱਪਰ ਲਿਖੇ ਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਮੇਰੀ ਪਿਆਰੀ ਧਰਮ ਸੁਪਤਨੀ ਜੇ ਮੈਂ ਚੜ੍ਹਦੀ ਕਲਾ ਵਿੱਚ ਹਾਂ ਕਈ ਸਮਿਆਂ ਚ ਐਸਾ ਸਮਾਂ ਵੀ ਆਉਂਦਾ ਹੈ ਦੁਸ਼ਮਣ ਦੇ ਪੈਰ ਵੀ ਵੱਜਦੇ ਰਹਿ ਲਾਗੇ ਪਰ ਚੌਪਈ ਸਾਹਿਬ ਦਾ ਗੁਰ ਮੰਤਰ ਦਾ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਰਹਿ ਸਤਿਗੁਰੂ ਨੇ ਬੜੀ ਰਹਿਮਤ ਕੀਤੀ ਮੋਰਚੇ ਵਿੱਚ ਕਾਮਯਾਬੀ ਹਾਸਲ ਹੁੰਦੀ ਰਹੀ ਔਰ ਸਤਿਗੁਰੂ ਨੇ ਰਹਿਮਤ ਬਖਸ਼ਿਸ਼ ਕੀਤੀ ਜਾਂਦੀ ਜਿੱਤਿਆ ਗਿਆ ਹੈ ਹੋ ਸਕਦਾ ਕੋਈ ਇਨਾਮ ਵੀ ਪ੍ਰਾਪਤ ਹੋਵੇ ਥੋੜੇ ਸਮੇਂ ਬਾਅਦ ਮੈਂ ਛੁੱਟੀ ਲੈ ਕੇ ਮਿਲਣ ਵਾਸਤੇ ਆਵਾਂਗਾ ਮੇਰੇ ਬੱਚਿਆਂ ਦਾ ਖਿਆਲ ਰੱਖਣਾ ਇਹਨਾਂ ਦੀ ਪੜ੍ਹਾਈ ਦਾ ਖਿਆਲ ਰੱਖਣਾ ਮੈਂ ਭਰਾਉਣ ਹਾਲ ਫਤਿਹ ਕੋਈ ਚਿੱਠੀ ਆ ਜਾਂਦੀ ਹੈ ਪਿੰਡ ਤੁਹਾਨੂੰ ਪਿਛਲੇ ਜ਼ਮਾਨੇ ਦਾ ਬਹੁਤੇ ਵੀਰਾਂ ਨੂੰ ਪਤਾ ਹੋਵੇਗਾ ਅਨਪੜ੍ਹਤਾ ਹੁੰਦੀ ਸੀ ਸਭ ਪਿੰਡ ਦੀ ਚਿੱਠੀ ਆ ਜਾਣੀ ਤੇ ਚਿੱਠੀ ਪੜ੍ਹਨ ਵਾਲਾ ਤੋਂ ਲੱਭਣ ਲਾਭ ਕਰਨਾ ਹੈ ਪੇਂਡੂ ਬੀਬੀ ਵਿਚਾਰੇ ਅਨਪੜ੍ਹ ਹੈ ਉਹਨੂੰ ਸਾਈਕਲ ਤੇ ਡਾਕੀਆ ਚਿੱਠੀ ਦੇਣ ਆਉਂਦਾ ਹੈ ਉਹਨੇ ਚਿੱਠੀ ਦਿੱਤੀ ਬਣਾਈ ਤੇ ਸਾਈ ਦੀ ਚਿੱਠੀ ਆਈ ਸਿੱਧੇ ਸਾਈ ਨੇ ਉਡੀਕਦੀ ਸੀ ਲੰਬੇ ਅਰਸੇ ਤੋਂ ਕਦੋਂ ਪਤੀ ਜੇ ਪੁੱਛਣੇ ਆਵੇ ਪਤਾ ਲੱਗੇ ਮੇਰੇ ਸਰਦਾਰ ਜੀ ਕਿਸ ਹਾਲਤ ਵਿੱਚ ਹਰ ਹੈ ਚਿੱਠੀ ਆ ਗਈ ਹੈ ਜਦੋਂ ਪਤੀ ਦੀ ਚਿੱਠੀ ਵੇਖੀ ਪਤੀ ਪਤੀ ਯਾਦ ਰਹਿ ਗਏ ਚੇਤਾ ਹੀ ਭੁੱਲ ਗਿਆ ਤੇ ਮੈਨੂੰ ਤਾਂ ਪੜ੍ਹਨੇ ਵੀ ਨਹੀਂ ਆਉਂਦੇ ਕੋਈ ਸਮਾਂ ਹੋ ਗਿਆ ਸਾਈਕਲ ਤੇ ਡਾਕੀਆ ਨੇ ਲੱਤ ਦਿੱਤੀ ਉਹ ਗਾਹ ਤੁਰ ਪਿਆ ਉਹਨੇ ਅਗਲੇ ਪੈਰੀ ਚਿੱਠੀਆਂ ਵੰਡਣੀਆਂ ਨੇ ਮਗਰੋਂ ਆਜ ਮਾਰੀ ਵੀਰ ਜਿਉਣ ਜੋਗੇ ਆ ਮੇਰੇ ਸਿਰ ਦੇ ਸਾਈ ਦੀ ਚਿੱਠੀ ਵੀ ਮੈਨੂੰ ਪੜ੍ਹ ਕੇ ਸੁਣਾ ਗਿਆ ਉਹ ਚਿੱਠੀ ਦੇ ਸਾਈ ਨੂੰ ਵਾਪਸ ਮੁੜਦਾ ਹੈ ਉਹ ਉਤਰ ਕੇ ਲਫਾਫਾ ਖੋਲੇਗਾ ਚਿੱਠੀ ਪੜ੍ਹ ਕੇ ਸੁਣਾਉਂਦਾ ਹੈ ਉਹਦੇ ਉੱਤੇ ਲਿਖਿਆ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਤੇ ਅੱਗੇ ਦੇ ਸੁਣ ਪੜ੍ਹਦਾ ਹੈ ਉਹੀ ਪੜ੍ਹੇਗਾ ਜੋ ਉੱਪਰ ਲਿਖਿਆ ਹੋਇਆ ਹੈ ਆਪਣੇ ਕੋਲੋਂ ਤੁਹਾਨੂੰ ਪੜ੍ਹ ਨਹੀਂ ਸਕਣਾ ਕੋਈ ਉੱਪਰ ਲਿਖੀ ਹੋਈ ਚਿੱਠੀ ਅੱਖਰ ਪੜ੍ਹਨੇ ਉਹਦੇ ਉੱਪਰ ਲਿਖਿਆ ਹੋਇਆ ਕਿ ਮੇਰੀ ਪਿਆਰੀ ਧਰਮ ਸੁਪਤਨੀ ਜੀ ਤੇ ਹੁਣ ਚਿੱਠੀ ਦੇ ਸੈਨ ਕੋਲ ਸੋਤੀ ਹੈ ਬੀਬੀ ਪਤੀ ਵਰਤੋਂ ਧਰਮ ਸ਼ਹਿਰ ਰਹਿਣ ਵਾਲੇ ਉਹ ਬੀਬੀ ਕੋਲ ਸੋਤੀ ਹੈ ਚਿੱਠੀ ਦੇ ਸੈਨ ਅੱਖਰ ਪੜ੍ਹ ਕੇ ਸੁਣਾ ਲਿਆ ਹੋ ਹੋ ਮੇਰੀ ਪਿਆਰੀ ਧਰਮ ਸੁਪਤਨੀ ਜੀ ਤੇ ਜੋ ਚਿੱਠੀ ਸੁਣਾਉਣ ਵਾਲਾ ਇਹ ਕਹਿ ਦੇਵੇ ਕਿ ਮੈਂ ਹੁਣ ਤੈਨੂੰ ਕਹਿ ਦਿੱਤਾ ਮੇਰੀ ਪਿਆਰੀ ਧਰਮ ਸੁਪਤਨੀ ਜੀ ਤੇ ਤੂੰ ਮੇਰੀ ਧਰਮ ਸੁਪਤਨੀ ਤੇ ਮੈਂ ਤੇਰਾ ਪਤੀ ਦੱਸੋ ਉਸ ਵਿਅਕਤੀ ਦਾ ਉਹ ਚਿੱਠੀ ਦੇ ਸੈਨ ਦਾ ਕੀ ਅਸਰ ਹੋਵੇਗਾ ਉਹ ਜੁੱਤੀਆਂ ਦੀ ਘਾਟ ਹੋਵੇਗੀ ਫਿਰ ਔਰ ਕਿਸੇ ਤਰ੍ਹਾਂ ਉਹਦੀ ਮੁਰੰਮਤ ਹੋਵੇਗੀ ਇਹ ਤੋਂ ਵੱਧ ਕੇ ਕੁਝ ਨਹੀਂ ਉਹ ਬੀਬੀ ਧੰਨਵਾਦ ਕਰੇਗੀ ਤਬੀਬ ਜਿਉਣ ਜੋਗਿਆ ਤੇਰਾ ਧੰਨਵਾਦ ਹੈ ਉਹ ਮੇਰੇ ਪਤੀ ਦੀ ਚਿੱਠੀ ਮੈਨੂੰ ਪੜ੍ਹ ਕੇ ਸੁਣਾ ਰਹੀ ਹੈ ਮੈਂ ਤੇਰਾ ਧੰਨਵਾਦ ਕਰਦੀ ਹਾਂ ਵੀਰਾ ਪਰ ਉਹ ਇਹ ਦੇਖੀ ਅਕਲ ਸੁਣਾ ਕੇ ਉਹਦੇ ਖਤਮ ਮਾਲਕ ਥੋੜਾ ਵਾਜਿਆ ਮਾਲਕ ਤਾਂ ਉਹ ਫੌਜੀ ਜਵਾਨ ਹੀ ਹੋਏਗਾ ਇਸੇ ਤਰ੍ਹਾਂ ਕਿ ਸਤਿਗੁਰੂ ਗਰੀਬ ਨੂੰ ਆਏ ਸਾਡੇ ਸਤਿਗੁਰੂ ਜੀ ਕਿੱਥੇ ਆਏ ਗਰੀਬ ਨੂੰ ਆਏ ਕਿ ਤੁਰਕੀ ਪਾਣੀ ਆਈ ਤੇ ਸਗਲੀ ਚਿੰਤ ਮਿਟਾਏ ਅਸੀਂ ਸਾਰੇ ਉਹਦੀਆਂ ਪਤਨੀਆਂ ਰੂਪ ਹਾਂ ਠਾਕੁਰ ਏਕ ਸਵਾਈ ਨਾਲ ਇੱਕੋ ਹੀ ਸਾਡਾ ਮਾਲਕ ਪਤੀ ਹੈ ਅਸੀਂ ਜਿੰਨੇ ਸਭ ਇਸਤਰੀਆਂ ਦੀਆਂ ਆਈਆਂ ਸਾਡੇ ਸਤਿਗੁਰੂ ਦੀ ਚਿੱਠੀ ਤੁਰਕੀ ਪਾਣੀ ਦੀ ਚਿੱਠੀ ਆਈ ਸਾਡਾ ਤੋਂ ਤੇ ਜੇ ਹੁਣ ਆਖੀਏ ਜਿਹੜੇ ਸਾਨੂੰ ਚਿੱਠੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਾਉਣ ਵਾਲੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਵੀਰ ਜੀਵਨ ਜੋਗਿਓ ਤੁਹਾਡਾ ਧੰਨਵਾਦ ਹੈ ਗੁਰੂ ਘਰ ਦੇ ਗ੍ਰੰਥੀਓ ਰਾਗੀਓ ਕਥਾ ਵਾਚਕੋ ਤੁਸੀਂ ਸਾਨੂੰ ਗੁਰੂ ਕੀ ਬਾਣੀ ਪੜ੍ਹ ਕੇ ਸੁਣਾਈ ਹੈ ਸਾਡੇ ਮਾਲਕ ਦਾ ਸ਼ਬਦ ਉਪਦੇਸ਼ ਸਾਨੂੰ ਸੁਣਾਇਆ ਤੇ ਜੇ ਕਵੇ ਹੁਣ ਗ੍ਰੰਥੀ ਕੋਈ ਸੁਣਾਉਣ ਵਾਲੇ ਕਹਿੰਦੇ ਨੇ ਤੇ ਹੁਣ ਮੈਂ ਤੁਹਾਨੂੰ ਸੁਣਾ ਦਿੱਤਾ ਤੇ ਹੁਣ ਤੁਸੀਂ ਮੇਰੇ ਚੇਲੇ ਤੇ ਮੈਂ ਤੁਹਾਡਾ ਗੁਰੂ ਹੁਣ ਤੁਹਾਨੂੰ ਗੁਰੂ ਗ੍ਰੰਥਾਂ ਨੂੰ ਮੱਥਾ ਟੇਕਣ ਦੀ ਕੋਈ ਲੋੜ ਨਹੀਂ ਚਿੱਠੀ ਤਾਂ ਮੈਂ ਸੁਣਾ ਦਿੱਤੀ ਹੈ ਹੁਣ ਮੈਂ ਤੁਹਾਡਾ ਪਤੀ ਮਾਲਕ ਹਾਂ ਕਦੇ ਵਾਸਤੇ ਵੀ ਨਹੀਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਲੈ ਕੇ ਸਾਡੇ ਸਤਿਗੁਰੂ ਗੁਰਦੇਵ ਦੀਆਂ ਚਿੱਠੀਆਂ ਸਾਨੂੰ ਤੁਰਕੀ ਬਾਣੀ ਸੁਣਾ ਕੇ ਫਿਰ ਆਪਣੀਆਂ ਦੁਕਾਨਾਂ ਖੋਲ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੀ ਗੱਡੀਆਂ ਲਾ ਕੇ ਸਾਨੂੰ ਮੱਥੇ ਟੇਕੋ ਸਾਡਾ ਕੀ ਘਾਟਾ ਹੈ ਔਰ ਜਿੰਨੇ ਦਲੀਆਂ ਖੜੀਆਂ ਦੀਆਂ ਦੁਕਾਨਾਂ ਚੱਲ ਰਹੀਆਂ ਨੇ ਉਹ ਸਾਨੂੰ ਗੁਰੂ ਸ਼ਬਦ ਨੂੰ ਤੋੜਨ ਵਾਸਤੇ ਤੇ ਗੁਰੂ ਦੇ ਸ਼ਬਦਾਂ ਦੇ ਜ਼ਰੀਏ ਕੰਨਾਂ ਚ ਮੰਤਰ ਦੇ ਰਹੇ ਕਿ ਤੂੰ ਮੇਰੇ ਕੋਲ ਆਤਮਾ ਵੱਟੀ ਪੜੋ ਉਹ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਔਰ ਐਸੀ ਲੋਕਾਂ ਦੀ ਹਾਲਤ ਬਣੀ ਹੋਈ ਹੈ ਤੇ ਜੇ ਅਸੀਂ ਭਲਾ ਵੀ ਸੁਣਾਉਣ ਵਾਲਿਆਂ ਨੇ ਗੁਰੂ ਬਣ ਜਾਣਾ ਤੇ ਮੇਰਾ ਖਿਆਲ ਹੈ ਕਿ ਸੁਣਾਉਣ ਵਾਲੇ ਜ਼ਿਆਦੇ ਹੋ ਜਾਣੇ ਸੁਣਨ ਵਾਲੇ ਘੱਟ ਜਾਣੇ ਨੇ ਫਿਰ ਗੁਰੂ ਜ਼ਿਆਦੇ ਹੋ ਜਾਣੇ ਚੇਲਿਆਂ ਦੀ ਗਿਣਤੀ ਘੱਟ ਜਾਣੀ ਹੈ ਨਹੀਂ ਅਸੀਂ ਵੱਡੇ ਵੀਰ ਕਰਕੇ ਜਿਹੜਾ ਗੁਰੂ ਦੀ ਗੱਲ ਸੁਣਾਵੇ ਚੌਥੇ ਪਾਤਸ਼ਾਹ ਬਚਨ ਪੜ੍ਹ ਜਾਣ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਜਿਹੜਾ ਮੇਰੇ ਪ੍ਰੀਤਮ ਦੀ ਕੋਈ ਗੱਲ ਸੁਣਾਵੇ ਮੇਰਾ ਭਰਾ ਹੈ ਅੰਮਾ ਜਾਇਆ ਮੇਰਾ ਵੀਰ ਹੈ ਮੈਂ ਸਤਿਕਾਰ ਕਰਾਂਗਾ ਇਹਦੋਂ ਵੱਧ ਕੇ ਦਰਜਾ ਦੇਣ ਵਾਲਾ ਮੂਰਖ ਹੋਵੇਗਾ ਤੇ ਆਪਣੀ ਪੂਜਾ ਤੇ ਟਕਰਾਉਣ ਵਾਲਾ ਮਹਾ ਮੂਰਖ ਹੋਵੇਗਾ ਜਿਹੜਾ ਸਤਿਗੁਰੂ ਕੀ ਹਿੱਸਾ ਹੋਰ ਪੱਟ ਪਿੱਟ ਬੋਲ ਰਹੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸਾਡੇ ਸਤਿਗੁਰੂ ਨੇ ਔਰ ਗਰੀਬ ਨੂੰ ਆਈ ਦੀ ਕਿੱਥੀ ਪਰਮੇਸ਼ਰ ਸਰੂਪ ਦੀ ਭਗਤੀ ਬਾਣੀ ਆਈ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਗਣਾ ਹੈ ਹੋਰ ਕਿਸੇ ਘਰੇ ਵਾਸਤੇ ਵੀ ਨਹੀਂ ਪੰਜਵੇਂ ਸਰੂਪ ਵਿੱਚ ਹਜ਼ੂਰ ਨੇ ਰਹਿਣ ਬਖਸ਼ਿਸ਼ ਕੀਤੇ ਜਿਵੇਂ ਚੌਥੇ ਪਾਤਸ਼ਾਹ ਬਚਨ ਬੇਨਤੀ ਕਰ ਰਹੇ ਸਨ ਪ੍ਰਤੱਖ ਗੁਰੂ ਨਿਸਤਾਰੇ ਇਹ ਭਗਤੀ ਬਾਣੀ ਪ੍ਰਤੱਖ ਸੰਸਾਰ ਦੇ ਗੁਰੂ ਰੂਪ ਹੈ ਔਰ ਸੰਸਾਰ ਨੂੰ ਤਾਰਨ ਵਾਲੀ ਇਹ ਗੁਰੂ ਕੀ ਬਾਣੀ ਹੈ ਪਹਿਲੇ ਸਰੂਪ ਦੇ ਬਚਨ ਵੀ ਆਪਾਂ ਪੜ੍ਹੇ ਕਿ ਤੁਰਕੀ ਬਾਣੀ ਆਏ ਫਿਰ ਸਤਕਾਰ ਕਿੰਨਾ ਸਿੱਖ ਨੇ ਕਰਨਾ ਸਤਕਾਰ ਜਿੰਨਾ ਸਤਕਾਰ ਸਤਿਗੁਰੂ ਨੇ ਕੀਤਾ ਗੁਰਬਾਣੀ ਦਾ ਗੁਰੂ ਅਰਜਨ ਸਾਹਿਬ ਨੇ ਮੇਰਾ ਖਿਆਲ ਵੀ 100 ਚੋਂ ਅਸੀਂ 5% ਵੀ ਨਹੀਂ ਕਰ ਸਕਦੇ ਇਹਨੂੰ ਵੱਧ ਕੇ ਕੀ ਕਰ ਸਕਦੇ ਹਾਂ ਜਿੰਨਾ ਸਤਕਾਰ ਸਾਨੂੰ ਸਤਿਗੁਰੂ ਨੇ ਦਿੱਤਾ ਹੋਇਆ ਸਾਡੇ ਵਾਸਤੇ ਪੂਰੇ ਪਾਏ ਗਰੀਬ ਨਿਵਾਜ ਨੇ ਕਿਸੇ ਨੂੰ ਪੁੱਛਣ ਦੱਸਣ ਦੀ ਉਦੋਂ ਲੋੜ ਪੈਂਦੀ ਜਿਹੜਾ ਸਾਡੇ ਕੋਲ ਖਜ਼ਾਨਾ ਨਾ ਹੋਵੇ ਜਿੰਨਾ ਸਤਕਾਰ ਗੁਰੂ ਅਰਜਨ ਸਾਹਿਬ ਨੇ ਜਿਹਨਾਂ ਨੇ ਤੁਰਕੀ ਬਾਣੀ ਦਾ ਜਹਾਜ਼ ਰਚਿਆ ਤੇ ਨਾਨੇ ਗੁਰਦੇਵ ਨੇ ਜਿਹਨਾਂ ਨੂੰ ਵੱਧ ਦਿੱਤਾ ਸੀ 2000 ਸਾਲ ਬਾਣੀ ਦਾ ਹੋਵੇ ਸਾਹਿਬ ਪੰਜਵੇਂ ਪਾਤਸ਼ਾਹ ਗੁਰਤਾ ਨਦੀ ਦੇ ਮਾਲਕ ਹੈ ਹੁਣ ਗੁਰਬਾਣੀ ਦਾ ਜਹਾਜ਼ ਰਚਿਆ 1600 ਦੇ ਅੰਤਰੇ ਦੇ ਸੱਚ ਦੀ ਸ਼ੁਰੂਆਤ ਹੋਣ ਵਾਲੀ ਸੀ ਜਦੋਂ ਹਜ਼ੂਰ ਨੇ ਤੁਰਕੀ ਬਾਣ ਦਾ ਜਹਾਜ਼ ਲਿਖਾਉਣ ਦਾ ਆਰੰਭ ਕੀਤਾ ਹੈ ਭਾਈ ਮੋਹਨ ਤੋਂ ਪੋਥੀਆਂ ਲਿਆਉਣੀਆਂ ਨੇ ਪ੍ਰਾਣ ਸਗਲੀ ਨਾਮ ਦੀ ਪੋਥੀ ਭਾਈ ਪਹਿਲੇ ਮੌਕੇ ਦੀ ਜੋਟੀ ਲਾਈ ਸਗਲਾ ਦੀਪ ਦੇ ਰਾਜੀ ਜਗਨਾਥ ਦੇ ਪਰਿਵਾਰ ਕੋਲ ਲੈ ਕੇ ਆਉਣ ਭਾਈ ਪਹਿਲੇ ਮੌਕੇ ਨੂੰ ਭੇਜਿਆ ਉਹ ਪ੍ਰਾਣ ਸਗਲੀ ਨਾਮ ਦੀ ਪੋਥੀ ਮੰਗਵਾਈ ਬਾਕੀ ਬਾਣੀ ਦੀ ਸਾਰੀ ਗਰੀਬ ਰਵਾਜ ਦੀ ਬਾਣੀ ਪੋਥੀਆਂ ਦੇ ਰੂਪ ਵਿੱਚ ਬਾਬਾ ਮੋਹਨ ਜੀ ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਸਾਹਿਬਿਆਂ ਦੇ ਉਹਨਾਂ ਕੋਲ ਸ੍ਰੀ ਗੋਇੰਦਵਾਲ ਸਾਹਿਬ ਗੁਰਦੁਆਰਾ ਚਵਾਲਾ ਸਾਹਿਬ ਜਿੱਥੇ ਬਣਿਆ ਹੋਇਆ ਹੈ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਮਹਾਰਾਜ ਮੈਨੂੰ ਆ ਕੇ ਜੋ ਮੈਂ ਲੈ ਕੇ ਆਉਣਾ ਸਾਧੂ ਕਹਿੰਦੇ ਠੀਕ ਹੈ ਜਾਓ ਆਪ ਜੀ ਨੂੰ ਯਾਦ ਹੋਵੇ ਗੁਰੂ ਅਮਰਦਾਸ ਮਹਾਰਾਜ ਦੇ ਭਰਾਤਾ ਜੀ ਭਾਈ ਈਸ਼ਰਦਾਸ ਜੀ ਤੇ ਭਾਈ ਈਸ਼ਰਦਾਸ ਦੇ ਸਪੁੱਤਰ ਭਾਈ ਗੁਰਦਾਸ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਸੀ ਭਾਈ ਗੁਰਦਾਸ ਸਾਹਿਬ ਤੇ ਬੇਨਤੀ ਕੀਤੀ ਭਾਈ ਮੋਹਨ ਮੇਰਾ ਹੀ ਭਰਾ ਹੈ ਤੇ ਮੈਂ ਉਹਦੇ ਕੋਲ ਪੋਥੀਆਂ ਲੈ ਕੇ ਆਉਣਾ ਬੜਾ ਯਤਨ ਕੀਤਾ ਪਰ ਪੋਥੀਆਂ ਨਹੀਂ ਮਿਲੀਆਂ तुम्हारे बचवा भी आके बैठते थे पाई साहब की आवाजा मार मार के वाप सुनो आए बाबा बुद्धा जी कह के महाराज मैं जाऊंगा हरी उठा के तुम गए जाओ। जब बाबा बुद्धा साहब जी गए आवाजा मारियां पर अंदर समाधि की जुड़े हुए भारी मोड़ ने समाधि नहीं खोले। बाबा जी ने जटकर सीता वर्जा भी दरवाजे की चूठी पुटी अंदर चले गए। भाई मोहन समाधि लाई बैठा है बाबा मोहन को उठाने वास्ते। जो बाबा बुद्धा साहब जी ने मोटे तो फल के हलूबन लगे और आ गया जब छोटा साहब जरा भाई मोहरी ने और आख्या बाबा जी साढ़े पिता गुरु अमरदास महाराज के बच्चे मैं याद ने उन्होंने कहा भाई बुद्धा जी तुहाडे वर्गा दुनिया च सिख लंबना हो लभ नहीं सकता। तुसी सिखी की सीमा हत हो तुहाडे तो परे सिख नहीं मिल सकता। तुसी गुरसिखी के महान थम हो ते मैनू पिता जी के बचन याद ने ते जे तुसी ठाउण लगे हो इहदा सुभाव तो तुसी बचपन तो वाक हो इहदा सुभाव ही कोई ऐसा पता नहीं की बोल देवे तुहाडी होवेगी बरादरी तुसी इहनां जिउंदा तो बैठा ही रहण दिओ। सतगुरां नूं बेनती करो बाबा बुड्ढा जी वापस चले गए। सतगुरां नूं बेनती कीती हरि उठां के आओ चलिए सारे सिखां नूं नाल लिया। आप हरि उठ पहुंचे जिथे गुरद्वारा चुवाला साहब ते हुण वी गली सामने उथे हरि उठ नहीं कोई साफ नहीं कोई दरी नहीं कोई बोरी नहीं कोई कपड़ा नहीं गली विच भुजे आसन ला लिया ते जिहड़े गरीब नूं आ जाए आखे जाओ साडा संद है। सतगुरू आप कीर्तन दे रसिए ते धनी सन है आप संदा ले लिया अंदर बैठा भाई मोहर उपर वाहिगुरु निरंकार परिपूर्ण मोहन परमेश्वर है उपर ने याद की जुड़ना है अंदर ने बैठे उठाना है। हजूर ने गौरी महला पंजवा का शब्द शुरू किया मोहन तेरे ऊंचे मंदिर महल अपार है। भाई मोहन की समाधि खुल गए पुछया कौन आया कह लगे गुरु अर्जन साहब आए हैं कादे जी आए ने पोथियां लैन आए हैं ऐसे बोल बोल भी किए इन्होंने पिता जी पहले सारे पिता जी तो गुरता कभी रह गए हम पोथियां लैन आ गए हैं। सतगुरु ने बचन सुने क्या भाई मोहन मोहन तेरे बचन आरूप चाल निराले ये बचन हरि ने शब्द कहन किया मोहन का मन दरिया पोथियां सिर ते रखियां चुवाले उतरता उदा हरि ने तीसरी पौड़ी फरमाई पोथियां जाके हरि ने दित्तियां चौथी पौड़ी हजू ने गुरबाणी गायन की शब्द की संपूर्णता ही हो रही है। पालकी च रखी पोथियों हम तुझे अंदाजा लाओ कि असि कि सत्कार करते हैं गुरु अर्जन साहब कि सत्कार करते हैं पालकी च रखी है पोथियां पालकी में अजे गुरुता गद्दी नहीं अजे गुरु ग्रंथ साहब का स्वरूप नहीं तैयार होया पालकी च रखी पोथियां ते मालक ने गुरु अर्जन देव गुरुता गद्दी दे ते सिखा ने बेनती की महाराज एक बारे पालकी पोथियां कर लेंगे एक बारे पालकी आओ भी सज जाओ साधू कह के गुरबाणी के मुकाबले से वास्ते भी मुकाबले से नहीं बैठा गए सच्चे पातशाह संत सैवा समा दे दो दूजी पालकी का प्रबंध कर रही है हजूर करके नहीं दूजी पालकी से नहीं बैठना है। सच्चे पातशाह के घोड़े से सवारी का अलावा हजूर करके घोड़े से नहीं चढ़ना है फिर हजूर आपकी किमें नाल चलोगे। सतगुरु कहेंगे तुम पालकी चुको सिखा ने पालकी उठाई धन गुरु अर्जन देव जी ने जोड़ा चरणों को चार पका दिता चौर हाथ च रही खब्बे बने होकर पालकी के सारे रस्ते चौर करते खड़ूर साहब तरन तारण साहब अमृतसर साहब है तो पंजी देव के खब्बे हाथ ना ही जिसे संत इनान कर खड़ा बनिया हो सड़े उपर संघे परमंदी सदी का मंजीत साहब बनिया हो वो इस याद को ताजा करता है कि धन गुरु अर्जन साहब श्री गोबिंदवाल साहब तो पोथियां लिया के इस थले के उपर पालकी पोथियां वाले रखाए इन्हें आख्या इतिहास पढ़ के देख लो इन्हें आख्या तो हम सवेर के थके टुके बिगड़ा पैदा से कड़िया झाड़ियों वाला रस्ता है झरना कंडे भी बजे हो गर्मी भी सी छो परे हम सवेरे पोथियां संभाल लवेंगे हम महिला जाके नहा तो इनान करके सौने सवेरे पोथियां वेखिया जाएगियां ये नहीं आख्या है। आख्या भाई बुढ़ा भाई गुरदास जाओ सा सरंदा है सरंदा हाथ च लै लिया सारी रात तुरकी बन पोथियां को लैन सुबाई कीर्तन हों ਸਾਰੀ ਰਾਤ ਗੁਰਬਾਣੀ ਦੇ ਪੋਥੀਆਂ ਤੋਂ ਕੀਰਤਨ ਹੁੰਦਾ ਰਿਹਾ। ਗਰੀਬਨ ਵਾਲੇ ਸੱਚੇ ਪਾਤਸ਼ਾਹ ਕੋਲ ਦੀ ਪ੍ਰੀਤਮ ਅੰਮ੍ਰਿਤ ਵੇਲੇ ਵਾਰੀ ਵਾਰੀ ਸਿੱਖ ਕੇ ਗੁਰੂ ਸਾਧੂ ਜੀ ਮਹਿਲਾਂ ਜਾ ਕੇ ਇਸ਼ਨਾਨ ਕਰਕੇ ਤਿਆਰ ਹੋ ਕੇ ਦੁਬਾਰਾ ਫਿਰ ਆ ਗਏ। ਹੁਕਮ ਕੀਤਾ ਪਾਲਕੀ ਉਠਾਓ, ਪਾਲਕੀ ਉਠਾਈ, ਰਾਮ ਸਾਹਿਬ ਦਾ ਪਵਿੱਤਰ ਅਸਥਾਨ ਹੈ, ਹੁਣ ਤਾਂ ਉੱਥੇ ਸ਼ਹਿਰ ਭੋਗਵਾਸ ਹੈ, ਧੀਰਾ ਹੈ, ਬੜਾ ਫੈਲਿਆ ਹੋਇਆ। ਉਹਨਾਂ ਦਿਨਾਂ ਚ ਬੇਰੀਆਂ ਤੇ ਜੰਗਲ ਜਿਹਾ ਇਲਾਕਾ ਇੱਥੇ ਹੁੰਦਾ ਸੀ। ਹਰਿਓਂ ਨੇ ਇਕਾਂਤ ਜਗ੍ਹਾ ਬੈਠ ਕਰਕੇ ਇੱਥੇ ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਲਾ ਕੇ 1669 ਦੇ ਅੰਤਲੇ ਦਿਨ ਸੱਚ ਦੀ ਸ਼ੁਰੂਆਤ ਹੋਣ ਵਾਲੀ ਸੀ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਉਣਾ ਆਰੰਭ ਕੀਤਾ ਹੈ। 1661 ਬਿਕਰਮੀ ਨੂੰ ਸਰੂਪ ਦੀ ਸੰਪੂਰਨਤਾਈ ਭਾਦੋਂ ਦੀ ਮੱਸਿਆ ਵਾਲੇ ਦਿਨ ਹੋਏ। ਅਗਲੇ ਦਿਨ ਹਜ਼ੂਰ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪ ਕੇ ਬਾਬਾ ਜੀ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਟਿਕਾਇਆ। ਨੰਗੇ ਚੱਕ ਕੇ ਸਾਰੀ ਸੰਗਤ ਤੇ ਸਾਧੂ ਜੀ ਪੋਥੀਆਂ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਦੇ ਲੈ ਕੇ ਹਰਿਮੰਦਰ ਸਾਹਿਬ ਪਹੁੰਚੇ। ਆਪ ਸੰਗਤ ਵਿੱਚ ਬੈਠੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਾਬਾ ਬੁੱਢਾ ਜੀ ਨੇ ਪ੍ਰਕਾਸ਼ ਕੀਤਾ। ਸੰਗਤ ਨੂੰ ਸ੍ਰੀ ਮੁਖਵਾਰ ਸਰਵਣ ਕਰਵਾਏ। ਸੂਜੀ ਮਹੱਲਾ ਪੰਜਵਾਂ, ਸੰਤਾਂ ਦੇ ਤਾਲਜ ਆਪ ਖਲੋਇਆ, ਹਰ ਕੰਮ ਕਰਾ ਬਣਿਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ ਹੈ। ਇਹ ਸ੍ਰੀ ਮੁਖਵਾਰ ਪਹਿਲੇ ਦਿਨ ਬਾਬਾ ਜੀ ਨੇ ਸਰਵਣ ਕਰਵਾਏ। ਸੋ ਖਾਲਸਾ ਜੀ, ਸ਼ਾਮ ਦਾ ਵੇਲਾ ਹੋਇਆ, ਸੰਗਤ ਸਾਰਾ ਦਿਨ ਦਰਸ਼ਨ ਕਰਕੇ ਹਾਲ ਹੁੰਦੇ ਰਹੇ, ਸ਼ਾਮ ਦਾ ਵੇਲਾ ਹੋਇਆ, ਬੇਨਤੀ ਕੀਤੀ ਸਤਿਗੁਰੂ ਜੀ ਕੋਠੀ ਸਾਹਿਬ ਗੁਰਬਾਣੀ ਦਾ ਸਰੂਪ ਦਾ ਸ਼ਾਸਨ ਕਿੱਥੇ ਕਰਨਾ ਹੈ। ਸਤਿਗੁਰੂ ਕਹਿੰਦੇ ਕੋਠੀ ਸਾਹਿਬ ਜਿੱਥੇ ਆਪ ਆਰਾਮ ਕਰਿਆ ਕਰਦੇ ਸੀ ਦੁਪਹਿਰ ਦੇ ਸਮੇਂ, ਹਜੂਰ ਚੱਕ ਪੜ੍ਹੀਏ ਦੇ ਉੱਪਰ ਅਲੱਗ ਵਿਛਾਈ ਵਿਛਾਓ, ਕਿਹੜੀ ਤਰ੍ਹਾਂ ਕੱਪੜਾ ਵਰਤਿਆ ਨਾ ਹੋਵੇ, ਨਵੀਂ ਵਿਛਾਈ ਵਿਸ਼ਵਾਸ ਕੇ ਹਜੂਰ ਜੋ ਜੀ ਕੋਈ ਨੇ ਉਹਦੇ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸੁਖਾਸਨ ਕੀਤਾ ਤੇ ਆਪ ਪਲਗੇ ਥੱਲੇ ਰਾਜਦੇ ਹੈ। ਅੱਜ ਵੀ ਤੁਸੀਂ ਹਰਿਮੰਦਰ ਸਾਹਿਬ ਜਾਓ ਨਾ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਕਾਲ ਤਖਤ ਸਾਹਿਬ ਸੁਖਾਸਨ ਵਾਲੀ ਕੋਠੜੀ ਸਾਹਿਬ ਹੈ, ਉੱਥੇ ਸੁੰਦਰ ਪਲਗਾ ਪਲਗੇ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਸੁਨਹਿਰੀ ਪਾਲ ਵਿੱਚ ਹਰਿਮੰਦਰ ਸਾਹਿਬ ਤੋਂ ਆਏ ਸਰੂਪ ਸੁਖਾਸਨ ਹੁੰਦੇ ਨੇ। ਪਲਗੇ ਥੱਲੇ ਕੀਤੀ ਚਾਦਰ ਵਿਛਾਈ ਹੋਈ ਹੈ, ਇਹ ਯਾਦਗਾਰ ਨੂੰ ਦੁਹਰਾਉਂਦੀ ਹੈ ਕਿ ਪਲਗੇ ਉੱਪਰ ਗੁਰੂ ਗ੍ਰੰਥ ਸਾਹਿਬ ਤੇ ਪਲਗੇ ਥੱਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨ ਵਾਲੇ ਗੁਰਤਾ ਗੱਦੀ ਦੇ ਮਾਲਕ ਧੰਨ ਗੁਰੂ ਅਰਜਨ ਸਾਹਿਬ ਹੈ। ਤੁਸੀਂ ਦੱਸੋ ਵੀ ਇੰਨਾ ਸਤਿਕਾਰ ਅਸੀਂ ਕਦੇ ਕਰਦੇ, ਅਸੀਂ ਕਦੇ ਭੁੱਲ ਕੇ ਵੀ ਸਕ ਕੇ ਇੰਨਾ ਸਤਿਕਾਰ ਸਾਨੂੰ ਕਦੇ ਹੁੰਦਾ ਹੀ ਨਹੀਂ, ਅਸੀਂ ਵੀ ਇੰਨਾ ਕਰ ਸਕਦੇ ਹਾਂ। ਪਲਗੇ ਦੇ ਗੁਰੂ ਗ੍ਰੰਥ ਸਾਹਿਬ ਤੇ ਆਪ ਹੁਣ ਤਾਂ ਮਾਲਕ ਨੇ ਗੁਰਤਾ ਗੱਦੀ ਦੇ, ਕਿ ਅਸੀਂ ਤਾਂ ਸਧਾਰਨਿਕ ਸਿੱਖ ਹੀ ਹੈ, ਗੁਰੂ ਅਰਜਨ ਸਾਹਿਬ ਤਾਂ ਗੁਰਿਆਈ ਦੇ ਖੁਦ ਮਾਲਕ ਨੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਮਾਲਕ ਦਾ ਸੰਸੂਰਤ ਦਿੱਤੀ ਹੈ। ਇਹਨਾਂ ਗੁਰਬਾਣੀ ਦਾ ਸਤਿਕਾਰ ਜਿਸ ਦਿਨ ਤੋਂ ਹਰਿਮੰਦਰ ਸਾਹਿਬ ਸਰੂਪ ਪ੍ਰਕਾਸ਼ ਕਰਵਾਏ, ਉਸ ਦਿਨ ਤੋਂ ਬਾਅਦ ਧੰਨ ਗੁਰੂ ਅਰਜਨ ਸਾਹਿਬ ਦਾ ਕਦੇ ਜੀਵਨ ਭਰ ਕੇ ਲਿਖ ਲਈਏ। ਆਪਣੇ ਸਿਰ ਦੇ ਉੱਪਰ ਚਾਨਣੀ ਨਹੀਂ ਲੱਗਣ ਦਿੱਤੇ, ਚਾਨਣੀ ਜਦੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੇ ਲੱਗਦੇ ਰਹੇ। ਆਪਣੇ ਸੀਸ ਦੇ ਉੱਪਰ ਚੋਜੀ ਪ੍ਰੀਤਮ ਨੇ ਚੌਰ ਨਹੀਂ ਹੋਣ ਦਿੱਤੇ, ਚੌਰ ਗੁਰੂ ਗ੍ਰੰਥ ਸਾਹਿਬ ਦੇ ਹੁੰਦੇ ਰਹੇ। ਕੋਈ ਵੱਖਰੀ ਗੱਦੀ ਕੋਈ ਆਸਣ ਲਾ ਕੇ ਹਜ਼ੂਰ ਨਹੀਂ ਬੈਠੇ, ਔਰ ਸੰਗਤ ਵਿੱਚ ਬੈਠਦੇ ਹੈ। ਇੰਨਾ ਅਦਲ ਸਤਿਕਾਰ ਧੁਰਤੀ ਬਾਣੀ ਦਾ ਹੈ। ਅਸੀਂ ਹੁਣ ਘਰਾਂ ਚ ਖੰਡ ਪਾਠ ਕਰਾਉਂਦੇ ਹਾਂ, ਗ੍ਰੰਥੀ ਵਿਚਾਰੇ ਜੋ ਟੇਬਲ ਘਰ ਚੱਲਦੀ ਹੈ ਕਰੀ ਜਾਂਦੇ ਨੇ, ਅਸੀਂ ਉਹਨਾਂ ਨੂੰ ਕਦੇ ਪੁੱਛੇ ਕਿ ਨਾ ਕਦੇ ਕਿਸੇ ਨੇ ਭਾਂਡਾ ਮਾਂਜਣਾ, ਨਾ ਕਿਸੇ ਭਾਂਡੇ ਸੁਆਹ ਪਾਉਣੀ ਹੈ, ਨਾ ਕਦੇ ਲੰਗਰ ਤਾਂ ਸੋਚਣ ਦੀ ਲੋੜ ਪਈ ਜੇ ਬਸਾ ਲਾ ਕੇ ਹੋਟਲ ਹੋਵੇ ਤੇ ਕਹਿੰਦੇ ਤੁਸੀਂ ਉੱਥੋਂ ਖਾਇਆ ਜੇ ਬਿੱਲ ਅਸੀਂ ਦੇ ਦੇਵਾਂਗੇ। ਜਿੱਦਣ ਪੈਣੇ ਭੋਗੋਗੇ ਉਧਰ ਹੋਟਲ ਤੋਂ ਲੰਗਰ ਆ ਜਾਂਦਾ ਜੀ, ਗੁਰੂ ਕਾ ਲੰਗਰ ਆ ਰਿਹਾ ਲੰਗਰ ਹੈ। ਹੁਣ ਗੁਰੂ ਕੇ ਲੰਗਰ ਹੋਟਲਾਂ ਚ ਵੀ ਹੁੰਦੇ ਨੇ, ਹੋਟਲ ਚੋਂ ਆਉਣਾ ਗੁਰੂ ਕਾ ਲੰਗਰ ਹੈ। ਤੇ ਫਿਰ ਸਾਰੀਆਂ ਜਿਹੜੀਆਂ ਤੁਹਾਨੂੰ ਪਤਾ ਹੀ ਹੋ, ਜਿਹੜੀਆਂ ਆਪਾਂ ਵਰਤਦੇ ਹਾਂ, ਨਾ ਮਾਂਜਣੀਆਂ ਪੈਣ, ਨਾ ਧੋਣੀਆਂ ਪੈਣ, ਨਾ ਕਿਸੇ ਘਰ ਦੀ ਸਵਾਰੀ ਨੂੰ ਪਤਾ ਹੈ ਕਿ ਕਿਸੇ ਗੁਰਸਿੱਖਾਂ ਦੀ ਸੇਵਾ ਕਿਵੇਂ ਕਰਨੀ ਹੈ, ਨਾ ਕਿਸੇ ਕੋਲ ਬਹਿ ਕੇ ਸੁਣਨਾ ਹੈ। ਭਾਂਡੇ ਦੂਜੇ ਨੇ ਉਹ ਦੂਜੀਆਂ ਹੀ ਚਿੱਠੀਆਂ ਜਿਹੀਆਂ ਉਵੇਂ ਪਾ ਕੇ ਲਫਾਫੇ ਚ ਬਾਹਰ ਬਾਹਰ ਵੀ ਚਲਾ ਕੇ ਖੁੱਲ ਰਹਿਣੀਆਂ। ਕਿਸੇ ਘਰ ਦੇ ਜੀਵ ਨੂੰ ਪਤਾ ਸੀ ਘਰ ਚ ਗੁਰੂ ਗ੍ਰੰਥ ਸਾਹਿਬ ਆਏ ਨੇ ਤੇ ਖੰਡ ਪਾਠੀ ਗੁਰਸਿੱਖਾਂ ਦੀ ਸੇਵਾ ਕਿਵੇਂ ਕਰਨੀ ਹੈ, ਕਿਵੇਂ ਹੱਥ ਧੁਆਉਣੇ ਨੇ, ਕਿਵੇਂ ਭਾਂਡੇ ਮਾਂਜਣੇ ਨੇ, ਕਿਵੇਂ ਡੋਰੇ ਸਾਫ਼ ਕਰਨੇ, ਸਾਨੂੰ ਨਹੀਂ ਪਤਾ। ਇਹਦੀ ਹੁਣ ਮੌਜ ਬਣ ਗਈ ਹੈ। ਫਰੀਦਕੋਟ ਦੇ ਰਾਜੇ ਨੇ ਮਹਾਂਪੁਰਖ ਬਾਬਾ ਹਰਸਿੰਘ ਸਾਹਿਬ ਦੀ ਮਸੂ ਆਉਣ ਵਾਲਿਆਂ ਨੂੰ ਲੰਗਰ ਕੀਤਾ ਹੈ ਤੇ ਉਹ ਰਾਜਾ ਤੇ ਰਾਣੀਆਂ ਆਕਣ ਕੇ ਡਰੋਪੀਆਂ ਹੋਈਆਂ ਤੇ ਬੋਲੇ ਵਿਚਾਰੇ ਰਾਸੀਆਂ ਭੱਜਣ ਕਰਨਾ ਹੈ। ਜਨਮ ਮਹਾਂਪੁਰਖਾਂ ਦੇ ਹੱਥ ਧੋ ਕੇ ਅਰਦਾਸ ਕਰਨ ਲੱਗੇ, ਅਰਦਾਸ ਕੀਤੀ ਸੱਚੇ ਪਾਤਸ਼ਾਹ ਦਾਣਾ ਪਾਣੀ ਗੁਰੂ ਕਰ ਤੇ ਜਿਹੜੀ ਟਹਿਲ ਸੇਵਾ ਗਰੀਬ ਨਿਵਾਜ ਇਹ ਰਾਜੇ ਦੀਆਂ ਦਾਸੀਆਂ ਤੇ ਦਾਸਾਂ ਦੀ ਗਰੀਬ ਨਿਵਾਜ ਇਹਨਾਂ ਦੀ ਕੀਤੀ ਸੇਵਾ ਦਰ ਤੇ ਪ੍ਰਵਾਨ ਕਰਿਓ, ਇਹਨਾਂ ਦਾ ਭਲਾ ਕਰਿਓ। ਉਹ ਗਰੀਬ ਕੁਰਕੇ ਰਾਜੇ ਨੇ ਅਰਦਾਸ ਸੁਣੀ ਤੇ ਬੇਨਤੀ ਕੀਤੀ, ਮਹਾਂਪੁਰਖੋ ਅਸੀਂ ਤੇ ਸਾਧੂ ਮਹਾਂਪੁਰਖਾਂ ਜੋ ਪੀਤਾ ਦਾਣਾ ਪਾਣੀ ਤੇਰਾ, ਕਹਿੰਦੇ ਨਹੀਂ ਜੀ ਤਾਂ ਗੁਰੂ ਕਰ ਕੋਈ ਟਹਿਲ ਸੇਵਾ ਕੀਤੀ ਕੋਈ ਸਿੱਖਾਂ ਦੀ, ਕਹਿੰਦੇ ਨਹੀਂ ਜੀ ਫਿਰ ਕੋਈ ਖਾਲੀ ਰਹਿ ਖਾਲੀ। ਫਿਰ ਮਹਾਂਪੁਰਖੋ ਸਾਡੇ ਤੇ ਕਿਰਪਾ ਕਰੋ, ਇੱਕ ਵਾਰ ਸਾਨੂੰ ਫਿਰ ਲੰਗਰ ਦਾ ਟਾਈਮ ਦਿਓ। ਦੂਜੀ ਵਾਰ ਗਰੀਬ ਕੁਰਕੇ ਰਾਜੇ ਨੇ ਲੰਗਰ ਕੀਤਾ ਤੇ ਦਾਸੀਆਂ ਦਾਸ ਪਰੇ ਬਿਠਾ ਛੱਡੇ, ਰਾਣੀਆਂ ਹੱਸੀ ਗੁਰ ਸਿੱਖਾਂ ਦੇ ਸੰਗਤ ਦੇ ਆਏ ਪਾਇਆ ਦੇ ਭਾਂਡੇ ਮਾਂਜੇ ਔਰ ਹੱਸੀ ਸਰ ਰਾਜੇ ਨੇ ਲੰਗਰ ਵਰਤਾਇਆ ਤੇ ਛਕਾਇਆ। ਫਿਰ ਮਹਾਂਪੁਰਖ ਨੇ ਅਰਦਾਸ ਕੀਤੀ, ਸਤਿਗੁਰੂ ਜੀ ਦਾਣਾ ਪਾਣੀ ਗਰੀਬ ਨਿਵਾਜ ਆਪ ਜੀ ਦਾ ਤੇ ਟਹਿਲ ਸੇਵਾ ਰਾਜੇ ਦੀ ਤੇ ਰਾਜੇ ਦੀਆਂ ਰਾਣੀਆਂ ਦੀ, ਇਹਨਾਂ ਦੀ ਘਾਲ ਕਮਾਈ ਕੀਤੀ ਸੇਵਾ ਦਰ ਤੇ ਪ੍ਰਵਾਨ ਕਰਿਓ, ਇਹਨਾਂ ਦਾ ਭਲਾ ਕਰਿਓ। ਤਾਂ ਅਸੀਂ ਕਈ ਦਿਨ ਖੰਡ ਭਗਤ ਕਰਾਇਆ ਸੀ, ਲਾਭ ਕੋਈ ਨੀ ਹੋਇਆ, ਲਾਭ ਵਾਲਾ ਕੰਮ ਤਾਂ ਕੀਤਾ ਹੀ ਕੋਈ, ਹੋ ਕਿੱਥੋਂ ਜਾਵੇ, ਉਹ ਲਾਭ ਵਾਲਾ ਕੀਤਾ ਕੰਮ ਕੋਈ। ਮੇਰਾ ਖਿਆਲ ਹੈ ਕਿ ਜਿੰਨੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰਸਾਖੀ ਮੁਆਫ ਕਰਿਓ, ਜਿੰਨੀ ਅੱਜ ਅਸੀਂ ਕਰਦੇ ਹਾਂ ਨਾ, ਹੋਰ ਨੀ ਕੋਈ ਕਰ ਸਕਦਾ ਜਿਹੜੀ ਅਸੀਂ ਕਰਦੇ ਹਾਂ। ਔਰ ਗਰੀਬ ਨਿਵਾਜ ਸਤਿਗੁਰੂ ਦਾ ਸਰੂਪ ਲੈ ਆਉਂਦੇ ਹਾਂ, ਨਹੀਂ ਕਿਸੇ ਕੋਲ ਆ ਕੇ ਬਹਿਣਾ, ਨਹੀਂ ਕਿਸੇ ਪੁੱਛਣਾ, ਨਹੀਂ ਕੋਈ ਕਿਸੇ ਵਿਦਰ ਪਾਣੀ ਪੁੱਛਣ ਦੀ ਲੋੜ, ਨਹੀਂ ਕਿਸੇ ਪਾਠ ਕਿਸੇ ਸੁਣਨਾ, ਜੇ ਸਮਝ ਹੈ ਜਿਹਨੂੰ ਪੁੱਛ ਕੇ ਵੇਖ ਲਓ ਕਿ ਉਹ ਭਲੀ ਹੋਈ ਜਾਂਦਾ ਹੈ। ਐਸੇ ਹਾਲਾਤ ਬਣ ਗਏ ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਅਦਭੁਤ ਸਤਿਕਾਰ ਗਰੀਬ ਨਿਵਾਜ ਨੇ ਕੀਤਾ। ਭਜਨ ਕਹਿ ਮੇਰੇ ਸਰੂਪ ਤੇ ਜਾਂਦੇ ਹੈ ਦੀਰਘ ਸਾਹਿਬ ਜਾਨ ਅਦਾਇਬ ਕੀਜੈ, ਸਾਡੇ ਪੰਜ ਪੂਤਕ ਸੇਵ ਨਾਲੋਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵੱਧ ਤੋਂ ਵੱਧ ਤੇ ਸਭ ਤੋਂ ਵੱਧ ਕਰਨਾ ਹੈ, ਇਹ ਸਾਨੂੰ ਹੁਕਮ ਕੀਤਾ ਹੈ। ਸਾਰੇ ਸਰੂਪਾਂ ਚ ਗੁਰਕੀ ਬਾਣੀ ਦਾ ਸਤਿਕਾਰ ਤੇ ਦਸਮ ਸਰੂਪ ਚ ਸਾਨੂੰ ਹਰਾਇਤ ਹੀ ਕਰ ਦਿੱਤੀ। ਆਗਿਆ ਭਈ ਅਕਾਲ ਕੇ ਤਵੈ ਚ ਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਨਾ ਹੈ। ਕੱਚੇ ਪੀਲੇ ਜਿਹੜੇ ਆਪ ਡੋਬਨ ਡੋਰ ਡੋਬਨ ਤੋਂ ਆਪ ਸੋ ਤਾਂ ਰਾਏ ਕੇ ਨਖੇ, ਤੇਰਾ ਆਪ ਡੋਬਦਾ ਫਿਰਦਾ ਸਾਨੂੰ ਕਿੱਥੋਂ ਤਾਰ ਦੇਵੇਗਾ। ਕਾਚੇ ਗੁਰਤੇ ਮੁਕਤ ਨਾ ਹੋਊਗਾ, ਕੱਚੇ ਪੀਲਿਆਂ ਦੀ ਸੰਗਤ ਤੋਂ ਗੁਰੇਜ ਕਰੀਏ, ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੀਏ। ਜ਼ਿੰਦਗੀ ਦੁੱਖ ਬਣੇ ਸੁੱਖ ਬਣੇ, ਕਿਹੋ ਜਿਹਾ ਵੀ ਸਮਾਂ ਆਵੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦਾ ਉਹ ਆਸਰਾ ਲਈਏ। ਬੇਨਤੀ ਕਰੀਏ ਦਾਤਾ ਮੈਂ ਤਾਂ ਦੀ ਬਾਣ ਕੋ ਹੈ ਮੇਰੇ ਸਵਾਮੀ, ਮੈਂ ਤੁਹਾਡੀ ਆਗਿਆ ਹੈ ਅਰਦਾਸ, ਮੈਂ ਹੋਰ ਸਾਵਨਾ ਜਿਸ ਭੈਣ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਕੁਝ ਹੀ ਪਾਸੇ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੇ ਰਹੀਏ। ਸਮਾਂ ਭਾਵੇਂ ਹੋ ਗਿਆ ਹੈ, ਪਰ ਸ਼ਬਦੀ ਵਿਚਾਰ ਵੀ ਆਪ ਦੀ ਸਿਰ ਚ ਰੱਖਣੀ ਚਾਹੁੰਦਾ, ਭਾਵੇਂ ਕਿਸਾਲ ਦੀ ਇਹ ਮਰਿਆਦਾ ਨਹੀਂ, ਕਿਸਾਲ ਦੀ ਮਰਿਆਦਾ ਕਿ ਜਿਹੜਾ ਸ਼ਬਦ ਉਹਦੇ ਵਿੱਚ ਰਹਿਣਾ ਤੇ ਉਹਨਾਂ ਸਮੇਂ ਦੇ ਅੰਦਰ ਹੈ। ਪਰ ਕੱਲ ਭੂਮਿਕਾ ਬਦਲਣ ਤੋਂ ਬਾਅਦ ਜੋ ਸ਼ਬਦ ਦਾ ਦਾਇਰਾ ਉਹਦੇ ਵਿੱਚ ਰਹਿ ਕੇ ਸ਼ਬਦ ਦੀ ਵਿਚਾਰ ਸਰਵਣ ਕਰਾਉਣੇ। ਪਰ ਗੁਰਪੁਰਬ ਆਪਾਂ ਮਨਾ ਰਹੇ, ਗੁਰੂ ਸ਼ਬਦ ਦੀਆਂ ਬੇਨਤੀਆਂ ਕਰਨੀਆਂ ਜ਼ਰੂਰੀ ਸਨ, ਤੇ ਹੁਣ ਆਪ ਜੀ ਦੇ ਸੇਵਕ ਅੱਤੀ ਵਿਚਾਰ ਹੀ ਕਹਿਣਾ, ਉਹ ਜ਼ਰੂਰ ਸਰਵਣ ਕਰੋ। ਹਜ਼ੂਰ ਸੱਚੇ ਪਾਤਸ਼ਾਹ ਧੰਨੂ ਅਰਜਨ ਸਾਹਿਬ ਦੀ ਕਿਰਪਾ ਕਰਕੇ ਦੇਸ਼ ਬਖਸ਼ਿਸ਼ ਕਰ ਰਹੇ ਨੇ, ਮਨ ਮਿੱਟਿਆਂ ਦੇ ਇਕਾਗਰਤਾ ਸਹਿਤ ਕਰਦਿਆਂ ਹੋਇਆ ਗੱਲ ਕੇ ਕਹੋ ਸਤਨਾਮ ਸ੍ਰੀ
ਵਾਹਿਗੁਰੂ। ਮਹੱਲਾ ਪੰਜਵਾਂ, ਕਾਲ ਇਸ਼ਨਾਨ ਸਿਮਰ ਪ੍ਰਭ ਆਪਣਾ।
ਧੰਨੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਆਦਮ ਪਿਤਰੋ ਦੇਸ਼ ਬਖਸ਼ਿਸ਼ ਕਰਕੇ ਹਾਲ ਕਰ ਰਹੇ ਨੇ। ਸੋ ਗਰੀਬ ਨਿਵਾਜ ਦੀ ਸੋਠ ਰਾਗਣੇ ਦੇ ਅੰਦਰ ਹੈ। ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 9ਵੇਂ ਨੰਬਰ ਤੇ ਰਾਗਣੀ ਹੈ, ਇਹ ਸੋਠ ਦੇ ਰਾਗਣੀ ਹੈ। ਤੇ 6ਵੇਂ ਮੇਘ ਰਾਗ ਦੀ ਘਰਵਾਲੀ ਮੰਨੀ ਹੋਈ ਹੈ। ਖਸਮ ਮੇਘ ਰਾਗ ਵੈ ਗਾਵ ਹੈ, ਪਾਂਚੋ ਸੰਗ ਪਰੰਗਨ ਲਾਭ ਹੈ, ਸੋਠ ਗੋਣ ਮਲਾਰੀ ਧੁਨੀ ਕੁਣ ਗਾਵ ਹੈ, ਆਸਾ ਗੋਰ ਗੋਨੇ। ਸੋ ਇਹ ਸੋਠ ਰਾਗਣੀ ਹੈ। ਸੋ 5ਵੇਂ ਪਾਤਸ਼ਾਹ ਸਤਿਗੁਰੂ ਕਿਰਪਾ ਕਰਕੇ ਫਰਮਾਉਂਦੇ ਹਨ, ਸਿੱਖਾ ਚਾਹੀਦਾ ਕੀ ਹੈ? ਕਰ ਇਸ਼ਨਾਨ ਹੈ, ਪਹਿਲੇ ਇਸ਼ਨਾਨ ਕਰਿਆ ਕਰ, ਗੁਰਮੁਖ ਨਾਮ ਦਾ ਇਸ਼ਨਾਨ ਹੈ। ਤੇ ਫਿਰ ਇਸ਼ਨਾਨ ਕਰਕੇ ਕੀ ਕਰਿਆ ਕਰੀਏ ਜੀ? ਸਿਮਰ ਪ੍ਰਭ ਆਪਣਾ, ਆਪਣੇ ਪ੍ਰਭੂ ਦਾ ਸਿਮਰਨ ਕਰਿਆ ਕਰ, ਉਹਦੀ ਯਾਦ ਵੀ ਜੁੜਿਆ ਕਰ, ਉਹਦੀ ਸਤਸੰਗਤ ਕਰਿਆ ਕਰ, ਉਹਦਾ ਸਿਮਰਨ ਕਰਿਆ ਕਰ। ਪੰਜ ਬਾਣੀਆਂ ਦਾ ਨਿਤਨੇਮ, ਸੁਖਮਨੀ ਸਾਹਿਬ ਦਾ ਪਾਠ, ਆਸਾ ਦੀ ਵਾਰ ਦਾ ਕੀਰਤਨ, ਹੋਰ ਗ੍ਰੰਥ ਸ਼ਬਦ ਗੁਰੂ ਕੀ ਬਾਣੀ ਦੇ, ਸੋ ਗ੍ਰੰਥ ਕੇ ਗੁਰੂ ਕੀ ਬਾਣੀ ਦਾ ਨਿਤਨੇਮ ਕਰਿਆ ਕਰ। ਪਹਿਲੋ ਸਰੀਰ ਨੂੰ ਸਵੱਛਤਾ ਨਿਰਮਲਤਾ ਕਰਨ ਵਾਸਤੇ ਪਹਿਲੇ ਇਸ਼ਨਾਨ ਕਰ ਹੈ ਤੇ ਫਿਰ ਸਿਮਰਤ ਦਾ ਲਿਆਪਣ ਹੈ। ਆਪਣੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਤ ਕਰਿਆ ਕਰ।
ਮਨ ਤਨ ਭਏ ਅਰੋਗਾ,
ਤੇਰਾ ਮਨ ਵੀ ਤੇ ਤਨ ਸਰੀਰ ਵੀ ਅਰੋਗ ਪਵਿੱਤਰ ਹੋ ਜਾਵੇਗਾ, ਰੋਗ ਤੋਂ ਰਹਿਤ ਹੋ ਜਾਵੇਗਾ। ਜਿਹੜਾ ਮਨ ਹੈ ਨਾ ਉਹ ਗੁਰੂ ਦੀ ਬਾਣੀ ਨਾਲ ਰੋਗ ਤੋਂ ਨਵਾਂ ਨਵਾਂ ਹੋਵੇਗਾ। ਸਰੀਰ ਜਿਹੜਾ ਨਾ ਜਦੋਂ ਇਸ਼ਨਾਨ ਕਰੇਗਾ ਤਿਆਰ ਪ੍ਰਤਿਆਰ ਉੱਠ ਕੇ ਬੈਠੇਗਾ ਅੰਮ੍ਰਿਤ ਵੇਲਾ ਸੰਭਾਲੇਗਾ, ਸਰੀਰ ਵੀ ਤੇਰਾ ਜਿਹੜਾ ਉਹ ਨਵਾਂ ਨਵਾਂ ਹੋਵੇਗਾ, ਮਨ ਵੀ ਤੇ ਤਨ ਵੀ ਤੇਰਾ ਅਰੋਗ ਹੋ ਜਾਵੇਗਾ। ਗੁਰੂ ਕੇ ਪਿਆਰਿਆ ਕਿਉਂ ਕਰਿਆ ਕਰ ਰਿਹਾ। ਹੁਣ ਸਾਡਾ ਕਿਹੋ ਜਿਹਾ ਕੰਮ ਹੈ, ਗੁਰਸਾਖੀ ਮਾਫ ਕਰਿਓ। ਰਾਤ ਦੇ 12-1 ਵੱਜ ਜਾਂਦਾ ਹੈ, ਟੀਵੀ ਵੇਖਦੇ ਹੈ, 2 ਵੀ ਵੱਜ ਸਕਦੇ ਹੈ, 3 ਵੀ ਵੱਜ ਸਕਦੇ ਹੈ, ਸਾਰਾ ਪਰਿਵਾਰ ਟੈਲੀਵਿਜ਼ਨ ਮੂਹਰੇ ਬੈਠਾ ਹੁੰਦਾ ਹੈ। ਜਦੋਂ ਹੁਣ ਵੱਜੇ ਹੁੰਦੇ ਨੇ ਸਵੇਰ ਦੇ 9, ਸੂਰਜ ਕਰਕੇ ਆਇਆ ਹੁੰਦਾ ਗੋਡੇ ਗੋਡੇ, ਇਹ ਸਰਦਾਰ ਜਿਹੜੇ ਜ਼ਿਲ੍ਹੇ ਚ ਹੁੰਦੇ ਨੇ। ਇਹਨੂੰ ਨੀ ਪਤਾ ਕਿ ਅੰਮ੍ਰਿਤ ਵੇਲਾ ਕਿਹਨੂੰ ਆਖਿਆ ਜਾਂਦਾ ਹੈ। ਸਾਡੇ ਹਿੰਦੁਸਤਾਨ ਵਿੱਚ, ਆਪਾਂ ਪੰਜਾਬ ਵਿੱਚ ਗੋਰੇ ਰਾਜ ਕਰ ਗਏ, ਉਹ ਕਈ ਬਿਮਾਰੀਆਂ ਸਾਡੇ ਦੇਸ਼ ਵਿੱਚ ਛੱਡ ਆਏ। ਸੋ ਉਹ ਫਿਰ ਹੁਣ ਗੁਰੂ ਘਰ ਸਿੱਖ ਆਉਣ ਵਾਲਾ ਨਾ, ਉਹ ਦਿਨ ਦਾ ਚੜਾਅ ਹੋਇਆ ਹੁੰਦਾ, ਦੁਪਹਿਰ ਚੜੀ ਹੁੰਦੀ ਹੈ, ਘਰਵਾਲੀ ਖਾਵੇ, ਧੀ ਖਾਵੇ, ਮਾਂ ਖਾਵੇ, ਭੈਣੇ ਖਾਵੇ। ਉਹ ਕਹਿੰਦੇ ਵੀ ਉੱਠ, ਜੇ ਸੂਰਜ ਚੜ ਕੇ ਆਇਆ ਹੋਇਆ ਹੈ, ਅੱਖਾਂ ਮਲਦਾ ਮਲਦਾ ਕਹਿੰਦਾ ਮੈਨੂੰ ਬੈਠ ਦੀ ਜਾ ਕੇ ਬੈਠ ਦੀ, ਕਿਉਂਕਿ ਗੋਰੇ ਜੀ ਰਾਜ ਕਰਕੇ ਕਹਿੰਦਾ ਬੈਠ ਦੀ ਜਾ ਕੇ ਜੋ ਨਹੀਂ ਅੱਖਾਂ ਖੁੱਲੀਆਂ, ਨਹੀਂ ਮੂੰਹ ਧੋਤਾ, ਨਹੀਂ ਚੁੜਾ ਕੀਤਾ, ਨਹੀਂ ਦਾਤਣ ਬੁਰਸ਼ ਕੀਤਾ, ਨਹਾਉਣਾ ਤਾਂ ਗੱਲ ਹੀ ਬੜੀ ਦੂਰ ਦੀ ਹੈ, ਬੈਠ ਦੀ ਜਾ ਕੇ ਜੋ। ਤੇ ਫਿਰ ਉਹ ਪੀ ਲੈਣੀ ਹੈ ਤੇ ਫਿਰ ਗੁੱਲੇ ਚ ਮੂੰਹ ਦੇ ਰਹਿਣਾ। ਮੈਂ ਕਈ ਵਾਰ ਸੋਚਦਾ ਹੁਣ ਗੁਰੂ ਨੇ ਤਾਂ ਆਖਿਆ ਸਰਕਾਰੀ ਇਸ਼ਨਾਨ ਸਮਰੱਥਾ ਰੱਖਣਾ, ਇਹਨੇ ਘਰ ਨੂੰ ਹਸਪਤਾਲ ਬਣਾਇਆ, ਜਿਵੇਂ ਡਾਕਟਰ ਮਰੀਜ਼ ਨੂੰ ਕਹਿੰਦਾ ਤੇਰਾ ਸਿਰ ਨਾ ਮਾਰਾ ਜਾ ਵੀ ਚੁੱਕਿਆ ਜੇ, ਤੇਰੀ ਜਾਨ ਨੂੰ ਖਤਰਾ ਹੈ। ਇਹੋ ਜਿਹੇ ਹਾਲਾਤ ਅਸੀਂ ਪੈਦਾ ਕਰ ਰਹੇ ਹਾਂ, ਬਦੋ ਬਦੀ ਬਿਮਾਰੀਆਂ ਰੋਗੀ ਹੁੰਦੇ ਜਾਂਦੇ ਹਨ। ਨਹੀਂ ਸਿੱਖਾ ਅੰਮ੍ਰਿਤ ਵੇਲਾ ਸੱਚ ਨਾਲ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਨਾਲ ਜੋੜ, ਅੰਮ੍ਰਿਤ ਵੇਲੇ ਨਾਲ। ਸੋ ਕਾਲ ਇਸ਼ਨਾਨ ਸਿਮਰਤ ਦਾ ਆਪਣਾ ਮਨ ਤਨ ਭਏ ਅਰੋਗਾ, ਫਿਰ ਮਨ ਵੀ ਤਨ ਵੀ ਅਰੋਗਾ ਤੁਰੈਤ ਹੋ ਜਾਵੇਗਾ। ਇਸ਼ਨਾਨ ਕਰਕੇ ਗੁਰੂ ਦੀ ਯਾਦ ਜੋਰ ਗ੍ਰਹਿਣ ਕਰੇਗਾ, ਗੁਰੂ ਦਾ ਨਾਮ ਆ ਕੇ ਜਪੇਗਾ, ਫਿਰ ਕਰੋੜਾਂ ਜਿਹੜੇ ਵਿਘਨ ਹਨ ਉਹ ਵੀ ਤੇਰੇ ਲੈ ਜਾਣਗੇ। ਵਿਘਨ ਬਿਨਾਸਨ, ਸਭ ਦੁੱਖ ਨਾਸਨ, ਸਤਿਗੁਰ ਨਾਮ ਤ੍ਰਿਡਾਇਆ, ਹੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰੇ ਆਇਆ। ਕੋਈ ਵਿਘਨ ਨਹੀਂ ਲੱਗੇਗਾ, ਕੋਈ ਔਕੜ ਵਿਪਤਾ ਨਹੀਂ ਆਵੇਗੀ, ਕੋਲ ਵਿਘਨ ਲਾਪੇ ਪਰ ਸਰਣਾ, ਪ੍ਰਭੂ ਦੀ ਸ਼ਰਨ ਗ੍ਰਹਿਣ ਕਰਕੇ ਸਭ ਲੱਸ ਜਾਣਗੇ, ਲੈ ਜਾਣਗੇ
ਭਲੇ ਸੰਯੋਗਾ,
ਪ੍ਰਗਟ ਹੋ ਜਾਣਗੇ ਭਲੇ ਜਿਹੜੇ ਸੰਯੋਗ ਨੇ ਵਾਹਿਗੁਰੂ ਦੀ ਪ੍ਰਾਪਤੀ ਵਾਲੇ। ਉਹ ਕਰਮ ਕਿਹੜੇ ਹਨ? ਜਦੋਂ ਸੁੱਤਾ ਹੋਇਆ ਜਨਮਾਂ ਜਨਮਾਤਰਾ ਮੀਨ ਵਿੱਚ ਮਨ ਜਦੋਂ ਜਾਲ ਪੈਂਦਾ, ਭਲਾ ਸੰਯੋਗ ਆ ਜਾਂਦਾ, ਭਲਾ ਸਮਾਂ ਜੁੜ ਜਾਂਦਾ ਹੈ, ਉਸ ਵੇਲੇ ਗੁਰੂ ਕੀ ਕਿਰਪਾ ਹੋਵੇਗੀ, ਗੁਰੂ ਕੇ ਪਿਆਰਿਆ। ਜਦੋਂ ਸੁੱਤਾ ਹੋਇਆ ਮਨ ਜਿਹੜਾ ਉਹ ਜਾਲ ਪਵੇਗਾ, ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਜਿਓ ਪੁਰਖ ਰਸ ਬੈਰਾਗੀ, ਮਿਟਿਓ ਅੰਧੇਰ ਨਿਰਤਾਰ, ਨਾਨਕ ਜਨਮ ਜਨਮ ਕੀ ਸੋਈ ਜਾਗੇ। ਜਨਮ ਜਨਮਾਤਰਾ ਨੂੰ ਸੁੱਤਾ ਮਨ ਜਾਗ ਪਵੇਗਾ, ਕਰੋੜਾਂ ਵਿਘਨ ਨਾਸ ਹੋ ਜਾਣਗੇ, ਵਾਹਿਗੁਰੂ ਦੀ ਪ੍ਰਾਪਤੀ ਵਾਲਾ ਭਲਾ ਸਹਿਯੋਗ ਪ੍ਰਾਪਤ ਹੋ ਜਾਵੇਗਾ। ਸੰਤ ਭਾਈ ਪ੍ਰਕਾਰ ਜਦੋਂ ਵਾਹਿਗੁਰੂ ਨਾਲ ਯੋਗ ਜੁੜ ਜਾਵੇਗਾ ਨਾ, ਉਦੋਂ ਭਲਾ ਬਣ ਜਾਵੇਗਾ, ਭਲਾ ਸਮਾਂ ਹੋ ਜਾਵੇਗਾ।
ਪ੍ਰਭਾਣੀ ਸ਼ਬਦ ਸੁਭਾਖਿਆ,
ਪਰਮੇਸ਼ਰ ਇਹ ਬਾਣੀ ਦਾ ਪਵਿੱਤਰ ਉਪਦੇਸ਼ ਜਿਹੜਾ ਸੁਭਾਖਿਆ, ਸ੍ਰੇਸ਼ਟ ਭਾਸ਼ਣਾ ਦਾ ਹੁੰਦਾ ਬੋਲਣਾ, ਇਹ ਸ਼ੁਭ ਵਿਚਾਰ, ਸ੍ਰੇਸ਼ਟ ਅੰਮ੍ਰਿਤਮਈ ਵਚਨ ਮੇਰੇ ਸਤਿਗੁਰੂ ਨੇ ਭਾਸ਼ਣਾ ਬੋਲਣਾ ਕੀਤੇ ਹਨ, ਕਹਿਣਾ ਕੀਤੇ ਗੁਰੂ ਕੀ ਬਾਣੀ ਦੇ ਉਪਦੇਸ਼।
ਗਾਓ ਸੁਣੋ ਪੜੋ ਨਿਤ ਭਾਈ,
ਗੌਰਵ ਕਰੋ, ਤੇ ਗਾ ਨਹੀਂ ਸਕਦਾ ਤੇ ਸੁਣ ਤਾਂ ਸਕਦੀ ਹੈ, ਫਿਰ ਸੁਣਨਾ ਵੀ ਕਰੋ, ਗਾਇਆ ਵੀ ਕਰੋ ਤੇ ਸੁਣਿਆ ਵੀ ਕਰੋ। ਜੇ ਗਾਉਣੇ ਹੋ ਨਾ ਤੇ ਗਾ ਦੇ ਬੇਜੀ ਝਾੜ ਕੇ ਘਰ ਨਾਲ ਚਲੇ ਜਾ ਕਰੋ, ਦੂਜੇ ਦੀ ਵੀ ਸੁਣਿਆ ਕਰੋ। ਬਾਣੀ ਨੂੰ ਗਾਉਣਾ ਤੇ ਬਾਣੀ ਨੂੰ ਸੁਣਨਾ ਤੇ ਗਾਓ ਸੁਣੋ ਪੜੋ ਨਿਤ ਭਾਈ, ਨਿਤ ਪ੍ਰਤੀ ਗੁਰੂ ਕੀ ਬਾਣੀ ਨੇ ਹੇ ਭਰਾਓ ਪੜਿਆ ਵੀ ਕਰੋ। ਸੋ ਪੜ ਕੇ ਗੁਰੂ ਕੀ ਬਾਣੀ ਹਿਰਦੇ ਚ ਵਸਾਇਆ ਕਰੋ।
ਗੁਰੂ ਪੂਰਾ ਤੂੰ ਰੱਖਿਆ,
ਐਸੀ ਪਰਮੇਸ਼ਰ ਦੀ ਕਿਰਪਾ ਹੋਵੇ, ਗਾਓਗੇ ਸੁਣੋਗੇ ਪੜੋਗੇ ਗੁਰਬਾਣੀ ਨੂੰ ਹਿਰਦੇ ਚ ਵਸਾਓਗੇ, ਗੁਰ ਪੂਰੇ ਤੂੰ ਰੱਖਿਆ, ਤੈਨੂੰ ਹੇ ਜੀਵ ਪੂਰਾ ਗੁਰੂ ਰੱਖ ਲਵੇਗਾ। ਫਿਰ ਤਾਤੀ ਮਾਉ ਨਾ ਲੱਗਾਈ, ਪਾਲ ਬ੍ਰਹਮ ਸਰਣਾਈ, ਚੌਗਿਰਦਾ ਮਾਰੇ ਰਾਮ ਕਾਰ, ਦੁੱਖ ਲੱਗੇ ਨਾ ਪਾਏ। फिर पूरा सतगुरु कृपा करके हाथ रह के रख लेगा, ऐसी परमेश्वर की कृपा हो जाएगी। इस्लाम के हजूर फरमाते हैं
साचा साहिब अमित बनाई,
सच्चा साहिब मालिक निरंकार है, ओरी बड़ियाई के हुक्मा बेहतर मिनती गिनती तो रह है। हुक्मा जात ना कही मेरे प्रभु की, हुक्मा जात ना कही कौन बड़ियाई बह सके, कौन महिमा कोई गुण वर्णन कर सके, ते कवन कवन गुण कह कह गावा, तू साहित गुणी निधाना तुमरी महिमा वर्णना साका हो ठाकुर उच, हम सिर्फ तुमरी महिमा वर्णना साका तू ठाकुर उच भगवान है, कौने सचे पातशाह तुम्हारी उपमा तुम्हारी बुद्धियाई तुम्हारे गुण कह सके, सो तू बिरंत हो मेत कर वर्णन क्या जानना हो कह सोरे, की जाने जावे सचे पातशाह उपमा बुद्धियाई कह तुम परे हो, अमृत बुद्धियाई गिनती गिनती तो रहत है, सचे साहिब मालिक हो
जी
भगतों के बछर नाम होंगे प्यारे, तुम भगतों के प्यारे हो दयालू जी, ਗਿਆਨੂ ਕਿਰਪਾਲੂ ਪਰਮੇਸ਼ਰ ਤੋਂ ਭਗਤਾਂ ਨੂੰ ਪਿਆਰ ਕਰਦਾ ਹੈ, ਇਹਨਾਂ ਦੀ ਗੈਰਦਾ ਦਾ ਪੁੱਤਰ ਮਾਲਕ ਹੁੰਦਾ ਹੈ, ਤੇ ਜਿਹੜੇ ਭਗਤ ਨੇ ਤੇਰੇ ਉਹ ਤੇਰੇ ਸੁਭ ਗੁਣਾਂ ਦੇ ਤੇਰੀ ਹਰ ਵਸਤੂ ਦੇ ਭੰਡਾਰੇ ਨੇ, ਮਾਲਕ ਵੀ ਭਗਤ ਜਾ ਰਹਾ ਹੈ, ਸੋ ਬਚਨ ਆਪਾਂ ਪੜ੍ਹਦੇ ਨਾ, ਅਵਿਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਾਲਕ ਕੋਈ, ਗੁਣ ਦੇ ਦਾਨ ਭਗਤਨ ਕੋ ਭਰਤਨ ਬਿਰਲਾ ਭਾਵੇ ਕੋਈ, ਉਹਨਾਂ ਦਾ ਗਿਆਨਾ ਜਿਆਦਾ ਭਗਤਾਂ ਦੇ ਵਰਤਣ ਵਾਸਤੇ ਹੈ, ਸੰਤਨ ਹੱਥ ਰਾਖੀ ਕੁੰਜੀ, ਰੱਬ ਦੇ ਪਿਆਰੇ ਸੰਤਾਂ ਭਗਤਾਂ ਦੇ ਹੱਥ ਰੱਖੇ, ਪਰਮੇਸ਼ਰ ਨੇ ਕੁੰਜੀ ਚਾਬੀ ਦਿੱਤੀ ਹੋਈ ਹੈ, ਐਸੇ ਗੁਰੂ ਕੇ ਪਿਆਰੇ ਜਿਹੜੇ ਭਗਤ ਵਚਨ ਭਗਤਾਂ ਦਾ ਵਚਨ ਪਿਆਰ ਹੈ, ਪਿਆਰੂ ਪਰਮੇਸ਼ਰ ਜੀ
ਸੰਤਾਂ ਕੀ ਪੈਜ ਰੱਖਦਾ ਆਇਆ,
ਜਿਹੜੇ ਸੰਤ ਭਗਤ ਨੇ ਪਰਮੇਸ਼ਰ ਦੇ ਗੁਣ ਗਾਉਣ ਵਾਲੇ, ਉਹਨਾਂ ਸੰਤਾਂ ਭਗਤਾਂ ਦੀ ਪੈਜ ਪ੍ਰਤਿਗਿਆ ਤੁਸੀਂ ਰੱਖਦੇ ਆਏ ਹੋ, ਕਦੋਂ ਤੋਂ ਰੱਖਦੇ ਆਏ ਹੋ ਸਤਿਗੁਰੂ ਜੀ, ਹਰ ਯੁੱਗ ਯੁੱਗ ਭਗਤ ਕੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਆਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਕਰਾਇਆ, ਸਰਜ ਵਿੱਚ ਧਰੂ ਦੀ ਰੱਖੀ ਹੈ ਪ੍ਰਹਿਲਾਦ ਦੀ ਰੱਖੀ ਹੈ, ਸਭ ਦੀ ਪੈਜ ਪ੍ਰਤੱਗਿਆ ਰੱਖਣ ਵਾਲਾ ਹੈ, ਦਾਸ ਭੱਟ ਨੇ ਬੇਨਤੀ ਕੀਤੀ ਸੀ ਗੁਰੂ ਰਾਮਦਾਸ ਜਿਵੇਂ ਪੁਰਾਣੇ ਸਮੇਂ ਚ ਰੱਖੀ ਸੀ ਪੈਜ ਆਪਣੇ ਪਿਆਰਿਆਂ ਦੀ, ਹੁਣ ਮੇਰੀ ਵੀ ਰੱਖੋ ਜੀ, ਅਵਰ ਆਖੋ ਦਾਸ ਭਾਰਤੀ ਲਾਲ ਜੈਸੀ ਰਾਖੀ ਰਾਜ ਪਹਿਲਾਲ ਕੇ ਹਰ ਨਾਥ ਸਫਾਰੇ ਕਰੇ ਆਜ, ਹੁਣ ਦੋਸ਼ੀ ਲਾਜ ਰੱਖੇ ਹਰ ਤਵਜੇ, ਸ਼ੀਨਤ ਬਸਤਰ ਦੀਨ ਬਹੁ ਸਾਜ, ਸੁਦਾਮਾ ਅਪਦਾ ਤੇ ਰਾਖਿਆ ਗੰਤਾ ਪਰਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸਾਦ ਕਲਜ ਹੋਏ ਰਾਖੋ ਦਾਸ ਭਾਰਤੀ ਲਾਜ, ਸੋ ਆਪਣੇ ਪਿਆਰੇ ਭਗਤਾਂ ਦੀ ਪੈਜ ਪ੍ਰਤੱਗਿਆ ਰੱਖਦਾ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੋਹਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੋਂ ਦਰਾਜ ਲੈ ਹਰ ਜੀਓ, ਹਰ ਨਾਥ ਸਮਾਜ ਪਹੁੰਚਾਇਆ, ਜਿਹੜੇ ਸੰਤ ਭਗਤ ਨੇ ਨਾ ਵਾਹਿਗੁਰੂ ਦੇ ਪਿਆਰੇ, ਉਹਨਾਂ ਦੇ ਪੈਜ ਪ੍ਰਤੱਗਿਆ ਰੱਖਦੇ ਹੋ ਜੀ, ਤੁਹਾਡਾ ਆਦਿ ਪਾਲ ਤੋਂ ਮੁੱਢ ਤੋਂ ਹੀ ਇਹ ਬਿਰਦ ਪੜ੍ਹਨ ਹੈ, ਤੇ ਆਪਣੇ ਪਰਨ ਨੂੰ ਸਮਾਲਾ ਯਾਦ ਕਰਦੇ ਰਹਿੰਦੇ ਹੋ, ਬਿਰਦ ਨਾਮ ਪਰਨ ਦਾ ਹੁੰਦਾ ਹੈ, ਤੁਸੀਂ ਆਪਣੇ ਕੀਤੇ ਪਰਨ ਨੂੰ ਭਗਤਾਂ ਦੀ ਪੈਜ ਪ੍ਰਤੱਗਿਆ ਰੱਖਣਾ, ਇਹ ਆਪ ਜਿਹੜਾ ਬਿਰਦ ਪੜ੍ਹਨ ਹੈ ਉਹਨੂੰ ਸਮਾਲ ਦੇ ਯਾਦ ਕਰਦੇ ਹੋ ਜੀ,
ਹਰ ਅੰਮ੍ਰਿਤ ਨਾਮ ਭੋਜਨ ਜਿਤ
ਪਹੁੰਚੋ, ਸਾਨੂੰ ਸਤਿਗੁਰੂ ਦੀ ਬਨਵਾਜ ਦਾ ਕੀ ਹੁਕਮ ਹੈ, ਸਾਨੂੰ ਕਿਰਪਾ ਕਰਕੇ ਫਰਮਾਉਂਦੇ ਨੇ ਹਰ ਅੰਮ੍ਰਿਤ ਨਾਮ ਭੋਜਨ ਪਹੁੰਚਾ ਪਾਓ, ਹਰੀ ਪਰਮੇਸ਼ਰ ਦਾ ਨਾਮ ਰੂਪੀ ਜਿਹੜਾ ਅੰਮ੍ਰਿਤ ਸੀ ਭੋਜਨ ਹੈ ਨਾ, ਗੁਰੂ ਕੇ ਪਿਆਰ ਨੇ ਤਾਂ ਧਰਤੀ ਪੁੰਚੋ ਖਾਣਾ ਕਰੋ, ਧਾਮ ਕਵੇ ਸੁਰਸਾਓ, ਗੁਰੂ ਕੇ ਨਾਮ ਰੂਪੀ ਜਿਹੜਾ ਭੋਜਨ ਹੈ ਨਾ, ਇਹ ਐਸਾ ਗਰੀਬ ਰਿਵਾਜ ਨੇ ਹਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਦਾ ਪਾਇਓ ਜਿਸ ਦਾ ਸਭ ਸਾਰਾ ਕਰੋ, ਇਹ ਤੁਰਕੀ ਬਾਣੀ ਦਾ ਥਾਲ ਹੈ, ਤੇ ਨਾਮ ਵਿੱਚ ਜਿਹੜਾ ਪਾਇਆ ਗਰੀਬ ਰਿਵਾਜ ਨੇ ਗੁਰੂ ਗ੍ਰੰਥ ਸਾਹਿਬ ਥਾਲ ਦੀ ਨਿਆਈ ਹੈ, ਤੇ ਬਾਣੀ ਇਹ ਗਰੀਬ ਰਿਵਾਜ ਭੋਜਨ ਕਿਰਪਾ ਕਰਕੇ ਬਖਸ਼ਿਆ ਹੈ, ਨਾਉ ਭੋਜਨ ਨੂੰ ਹਰ ਗੁਰੂ ਕੇ ਪਿਆਰ ਖਾਇਆ ਕਰੋ, ਸੋ ਵਾਹਿਗੁਰੂ ਪਰਮੇਸ਼ਰ ਸਿਮਰ ਭਜਨ ਕਰਿਆ ਕਰੋ, ਕਿਸੇ ਚ ਉਸਾਇਆ ਕਰੋ,
ਸਰਬ ਵੇਲਾ ਮੁਖ ਪਾਵੋ,
ਤੇ ਜਿਹੜੇ ਵੇਲੇ ਹਜੂਰ ਤੇਰੇ ਸਰਬ ਵੇਲੇ ਸਾਰੇ ਸਮਿਆਂ ਵਿੱਚ ਹੀ ਮੁਖ ਪਾਵੋ, ਮੁਖ ਆ ਮੁਖ ਵਿੱਚ ਆਪਣੇ ਨਾਮ ਰੂਪੀ ਬਾਣੀ ਨੂੰ ਹਰ ਵੇਲੇ ਪਾਇਆ ਕਰੋ, ਸਿਮਰਨ ਜਿਹੜਾ ਨੇ ਗੁਰੂਕਾਰੀ ਹਰ ਵੇਲੇ ਮੂੰਹ ਪਾਇਆ ਕਰੋ, ਇਹ ਗ੍ਰਾਹੀਆਂ ਹਨ, ਸੋ ਇਹ ਹਰ ਵੇਲੇ ਜਿਵੇਂ ਬੰਦਾ ਖਾਣ ਵਾਸਤੇ ਹੁੰਦਾ, ਇਹ ਖਾਣ ਵਾਸਤੇ ਪਦਾਰਥ ਹੁੰਦੇ ਨੇ, ਕਿਉਂ ਤੁਰਕੀ ਬਾਣੀ ਦੇ ਨਾਮ ਰੂਪੀ ਪਦਾਰਥਾਂ ਨੂੰ ਹਰ ਵੇਲੇ ਆਪਣੇ ਮੂੰਹ ਚ ਖਾਇਆ ਕਰੋ, ਧਾਰਨ ਕਰਿਆ ਕਰੋ, ਰਸਨਾ ਨਾਲ ਸਵਾਸ ਸਵਾਸ ਉਠਤ ਬੈਠ ਸੋਭਤ ਨਾਮ ਕਹੋ ਨਾਮ ਕੇ ਜਨ ਕੇ ਸਤਕਾਮ, ਉਸਦੇ ਬੈਠੇ ਹਰ ਵੇਲੇ ਸਿਮਰਨ ਕਰਿਆ ਕਰੋ।
ਜਰਾ ਮਰਾ ਤਾਪ ਸਭ
ਨਾਠਾ ਪਿਆਰ ਨਾਮ ਤੁਹਾਡੀ ਗਰਭ ਬਣੀ ਬਾਣੀ ਨਹੀਂ ਆਵੇਗਾ, ਮਨ ਮਿਲੇਗਾ ਦੁੱਖ ਵੀ ਤੁਹਾਨੂੰ ਆਵੇਗਾ, ਤੇ ਨਾਮ ਮਰਨਾ ਪਵੇਗਾ ਵਾਰ ਵਾਰ ਜੰਮਣ ਮਰਨ ਚ ਨਿਕਲ ਜਾਓਗੇ, ਨਾ ਵਾਰ ਵਾਰ ਜੰਮਣਾ ਤੇ ਨਾ ਵਾਰ ਵਾਰ ਵਡੇਪਾ ਹੀ ਤੁਹਾਨੂੰ ਉਸਾਵੇਗਾ, ਫਿਰ ਬਰਿਆਈਆਂ ਜਿਹੜੀਆਂ ਵਡੇਪੇ ਵਾਲੀਆਂ ਸਭ ਖਤਮ ਹੋ ਜਾਣਗੀਆਂ। ਗੁਰਮੁਖ ਬੁੱਢੇ ਕਦੇ ਨਾ ਹੀ ਅੰਤਰ ਸੁਰਤ ਗਿਆਨ ਐਸੀ ਵਸਤਾਂ ਨੂੰ ਪ੍ਰਾਪਤ ਹੋ ਜਾਓਗੇ। ਸੋ ਜਰਾ ਮਰਾ ਜਰਾ ਵਡੇਪਾ ਵੀ ਮਰਾ ਮਰਨਾ ਵੀ ਕਿਤਾਬ ਦੇ ਤਿੰਨ ਆਦੀ ਵਿਅਕਤੀ ਉਪਾਧੀ ਆਦਿ ਸਭ ਨਾਥਾ ਨੱਚ
ਜਾਣਗੇ।
ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ।
ਸੁਣੀ ਅਰਦਾਸ ਸਵਾਮੀ
ਪਰਮੇਸ਼ਰ ਸਵਾਮੀ ਮਾਲਕ ਨੇ ਤਾਂ ਸਾਡੀ ਅਰਦਾਸ ਬੇਨਤੀ ਸੁਣੀ ਹੈ, ਉਹ ਵਾਹਿਗੁਰੂ ਪਰਮੇਸ਼ਰ ਸਾਡੀ ਬੇਨਤੀ ਸੁਣਨ ਵਾਲਾ ਹੈ, ਉਹਦੇ ਅੱਗੇ ਬੇਨਤੀ ਕਰੀਏ।
ਸਰਵ ਕਲਾ ਬਣ ਆਈ
ਸਰਵ ਸ਼ਕਤੀ ਪਰਮੇਸ਼ਰ ਦੀ ਆਪਣੀ ਕਲਾ ਸ਼ਕਤੀ ਉਹਦੀ ਬਣ ਆਈ ਹੈ, ਸਭ ਸ਼ਕਤੀ ਵਾਲਾ ਮਾਲਕ ਪਰਮੇਸ਼ਰ
ਰੰਗਤ ਭਰੀ ਸਕਦੇ ਜੁਗੇ ਅੰਤਰ
ਸਾਰੇ ਗੁਰੂਆਂ ਦੇ ਅੰਤਰ ਪ੍ਰਗਟ ਹੋਈ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ।
ਗੁਰੂ ਨਾਨਕ ਕੀ ਵਡਿਆਈ
ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਹੈ, ਜੁਗਾਂ ਜੁਗਾਂ ਦੀ ਪ੍ਰਗਟ ਹੋ ਰਹੀ ਹੈ, ਹਰ ਯੁੱਗ ਵਿੱਚ ਆਪਣੇ ਭਗਤਾਂ ਦੀ ਪੈਜ ਪ੍ਰਤੱਗ ਰੱਖੀ ਹੈ, ਔਰ ਗੁਰੂ ਨਾਨਕ ਸਾਹਿਬ ਦੀ ਵਡਿਆਈ ਸਭ ਥਾਵਾਂ ਤੇ ਜੁਗਾਂ ਜੁਗਾਂ ਵਿੱਚ ਸਭ ਥਾਵਾਂ ਥਾਵਾਂ ਤੇ ਪ੍ਰਗਟ ਹੋ ਰਹੀ ਹੈ। ਐਸਾ ਨਿਸ਼ਚਾ ਵਿਸ਼ਵਾਸ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਆ ਜਾਵੇ, ਗੁਰੂ ਕੀ ਰਹਿਮਤ ਬਖਸ਼ ਹੋ ਜਾਵੇ। ਸੋ ਭਾਵੇਂ ਸਮਾਂ ਕੋਈ 10 ਮਿੰਟ ਉੱਪਰ ਵੀ 15 ਕੁ ਲੱਗ ਗਏ, ਇਸ ਗੱਲ ਦੀ ਖਿਮਾ ਚਾਹੁੰਦਾ ਹਾਂ। ਪਿੱਛੇ ਵੀ ਤੁਹਾਡੇ ਦਰਸ਼ਨ 2-3 ਦਿਨ ਵਾਸਤੇ ਗੁਰਮੁਖ ਪਿਆਰੀਆਂ ਸੰਗਤਾਂ ਨੇ, ਪ੍ਰਬੰਧਕ ਵੀਰਾਂ ਨੇ ਔਰ ਭਾਈ ਤਰਸੇਮ ਸਿੰਘ ਜੀ ਹੋਰਾਂ ਸਾਰੇ ਨਾਲ ਮਿਲ ਕੇ ਪ੍ਰੋਗਰਾਮ ਬਣਾਇਆ ਸੀ। ਸਤਿਗੁਰੂ ਦੀ ਕਿਰਪਾ ਦਾ ਸਤਿਕਾਰ, ਸਤਿਗੁਰੂ ਦੇ ਦਰਸ਼ਨ ਦੁਆਰੇ ਤੁਹਾਡੇ ਜੈਸੇ ਗੁਰਸਿੱਖਾਂ ਦੇ ਦਰਸ਼ਨ ਦੀਦਾਰ ਹੋਏ ਸਾਰੇ। ਇਸ ਵਾਰੀ ਵੀ ਕੋਈ ਟੋਰਾਂਟੋ ਵਾਲੇ ਪ੍ਰੋਗਰਾਮ ਤੇ ਥੋੜੇ ਸਮੇਂ ਵਾਸਤੇ ਆਏ ਸਨ, ਵਿੱਚੋਂ ਇਹਨਾਂ ਨੇ ਇੱਕ ਦਿਨ ਦਾ ਸਮਾਂ ਇਸੇ ਪ੍ਰੋਗਰਾਮ ਬਣਾਇਆ ਹੈ। ਸੋ ਗੁਰੂ ਕੀ ਕਿਰਪਾ ਨਾਲ ਅੱਜ ਤੁਹਾਡੇ ਫਿਰ ਦਰਸ਼ਨ ਹੋਏ ਨੇ, ਫਿਰ ਕਦੇ ਸਮਾਂ ਬਣਿਆ ਗੁਰੂ ਦਰਸ਼ਨ ਕਰਵਾਵੇ, ਗੁਰੂ ਰਹਿਤ ਬਖਸ਼ਿਸ਼ ਕਰੇ। ਭੁੱਲਾਂ ਚੁੱਕਾਂ ਨੂੰ ਕਦੇ ਨਾ ਚਿਤਾਰਿਓ, ਦਿਲ ਦੀ ਗਹਿਰਾਈ ਵਿੱਚੋਂ ਅਸੀਸ ਬਖਸ਼ਿਓ, ਸਤਿਗੁਰੂ ਰਹਿਤ ਬਖਸ਼ਿਸ਼ ਕਰਨ। ਬਹੁਤ ਬਹੁਤ ਧੰਨਵਾਦ ਹੈ ਸਤਿਗੁਰੂ ਪਿਤਾ ਜੀ ਦਾ, ਗੁਰੂ ਦੀਆਂ ਸੰਗਤਾਂ ਦਾ ਔਰ ਪ੍ਰਬੰਧਕ ਵੀਰਾਂ ਦਾ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਗੁਰੂ ਕੇ ਪਵਿੱਤਰ ਸੁੰਦਰ ਅਸਾਰ ਜਲਦੀ ਜਲਦੀ ਤਿਆਰ ਹੋਣ, ਖੁੱਲੇ ਦੀਵਾਨ ਲੱਗਣ ਔਰ ਗੁਰੂ ਕੀ ਕਿਰਪਾ ਨਾਲ ਇਹ ਦਰਬਾਰ ਸਜਣ, ਇਹ ਗੁਰੂ ਕੇ ਚਰਨਾਂ ਚ ਅਰਦਾਸ ਬੇਨਤੀ ਹੈ। ਸਤਿਗੁਰੂ ਰਹਿਤ ਬਖਸ਼ਿਸ਼ ਕਰਨ ਦੀ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕਦੀ ਚਿਮਾ ਜੀ
ਸੁਣੀ ਅਰਦਾਸ ਸੁਆਮੀ ਮੇਰਾ ਸਭ ਕਲਾ ਬਣ ਆਈ ਪ੍ਰਗਟ ਭਾਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ।